Why would you come to us? Why would you come to us?
Tukhari Mahalla Pahla Pahla Pahra Nain Salunariye.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਅੰਤਰਯਾਮੀ ਸਤਿਗੁਰ ਨਾਨਕ ਦੇਵ ਜੀ ਚੌਂ ਉਮਰ ਦੀਆਂ ਪਹਿਰਾਂ ਨੂੰ ਬਣਾ ਕੇ ਮਹਾਰਾਜ ਸਾਹਿਬ ਹਿੱਸਿਆਂ ਨੂੰ ਉਪਦੇਸ਼ ਸ਼ਬਦ ਚ ਬਖਸ਼ਦੇ ਹਨ। ਜਿਵੇਂ ਪੰਜਵੇਂ ਪਾਤਸ਼ਾਹ ਜੀ ਨੇ ਬਾਰੇ ਮਾਹ ਤੋਂ ਮਗਰੋਂ ਦਿਨ ਰਹਿਣ ਰਚਿਆ ਹੈ, ਇੱਥੇ ਮਹਾਰਾਜ ਚਾਰ ਪਹਿਰ ਉਮਰ ਦੇ ਬਣਾ ਕੇ ਪਵਿੱਤਰ ਉਪਦੇਸ਼ ਪਹਿਲੇ ਪਾਤਸ਼ਾਹ ਬਖਸ਼ਦੇ ਹਨ।
ਤੁਖਾਰੀ ਮਹੱਲਾ ਪਹਿਲਾ ਪਹਿਲਾ ਪਹਿਰਾ ਨੈਣ ਸਲੂਨੜੀਏ।
ਪਹਿਲਾ ਪਹਿਰਾ ਸਾਧ ਸੰਗਤ ਜੀ ਪਹਿਰ ਬਾਲਕ ਅਵਸਥਾ ਹੈ। ਹੇ ਜੀਵ ਰੂਪੀ ਨੈਣ ਸਲੂਨੜੀਏ, ਹੇ ਸੁਰਤੀ ਸਿਮਰਤ ਰੂਪੀ ਦੇ ਗਿਆਨ ਰੂਪੀ ਨੇਤਰਾਂ ਸਲੋਨੜੀਏ, ਸੁੰਦਰ ਨੇਤਰਾਂ ਵਾਰੀਏ। ਹੇ ਵਿਰਾਗ ਵੇਕ ਰੂਪ ਸੁੰਦਰ ਨੇਤਰਾਂ ਵਾਰੀਏ, ਹੇ ਮਨਬੁੱਧ ਰੂਪ ਸੁੰਦਰ ਨੇਤਰਾਂ ਵਾਰੀਏ। ਪਹਿਲੇ ਉਮਰ ਦੇ ਪਹਿਰ ਵਿੱਚ
ਰਹਿਣ ਅੰਧਿਆਰੀ ਰਾਮ,
ਰਹਿਣ ਜਿਹੜੀ ਅਵਸਥਾ ਹੈ ਬਾਲਕ ਅਵਸਥਾ ਦੀ ਅੰਧੇਰੀ ਹੈ, ਕਿਸੇ ਪ੍ਰਕਾਰ ਦਾ ਸੂਝ ਨਹੀਂ ਹੁੰਦੀ ਹੈ। ਵਿਦਿਆ ਕਰਕੇ ਅਵਸਥਾ ਜਿਹੜੀ ਅੰਧਿਆਰੇ ਦੇ ਸਹਿਤ ਹੋ ਰਹੀ ਹੈ, ਵਿਦਿਆ ਦੇ ਹਨੇਰੇ ਦੇ ਸਹਿਤ।
ਵੱਖਰ ਰਾਖ ਮੂਈਏ,
ਮੂਈਏ ਪਹਾੜੀ ਬੋਲੀ ਹੈ, ਪਿਆਰੀਏ ਦਾ ਵਾਚਕ ਹੈ। ਹਾਂਜੀ,
ਵੱਖਰ ਰਾਖ ਮੂਈਏ,
ਇਹ ਮੂਈਏ ਪਿਆਰੀਏ, ਵੱਖਰ ਪਰਮੇਸ਼ਰ ਦਾ ਨਾਮ ਹੈ ਲਾਭਦਾਇਕ, ਇਹਨੂੰ ਆਪਦੇ ਹਿਰਦੇ ਚ ਰੱਖਣਾ ਕਰ।
ਆਵੇ ਵਾਰੀ ਰਾਮ,
ਇਹ ਤੈਨੂੰ ਵੀ ਪਰਮੇਸ਼ਰ ਦੇ ਮਿਲਣ ਦੀ ਵਾਰੀ ਆ ਜਾਵੇਗੀ, ਤੈਨੂੰ ਵੀ ਪਰਮੇਸ਼ਵਰ ਮਿਲਾ ਲਵੇਗਾ, ਜਿਵੇਂ ਹੋਰਨਾਂ ਭਗਤਾਂ ਨੂੰ ਸੱਚੇ ਪਾਤਸ਼ਾਹ ਨੂੰ ਮਿਲਾਇਆ, ਇਸੇ ਪ੍ਰਕਾਰ ਤੇਰੇ ਮਿਲਣ ਦੀ ਵੀ ਵਾਰੀ। ਇਹ ਮਨੁੱਖਾ ਜਨਮ ਹੈ, 84 ਲੱਖ ਜੀਵਨ ਭੋਗ ਕੇ ਇਹ ਆਵੇ ਪ੍ਰਾਪਤ ਹੋਈ ਹੈ ਤੇਰੇ ਤਾਈ।
ਵਾਰੀ ਆਵੇ ਕਵਨ ਜਗਾਵੇ,
ਜੇ ਤੂੰ 21 ਦੇ ਜਨਮ ਵਿੱਚ ਪਰਮੇਸ਼ਵਰ ਨੂੰ ਚੇਤੇ ਨਾ ਕਰੇਗੀ, ਫਿਰ 84 ਲੱਖ ਜੀਵਨ ਭੋਗ ਕੇ ਫਿਰ ਤੇਰੀ ਮਨੁੱਖਾ ਜਨਮ ਦੀ ਕਿਤੇ ਵਾਰੀ ਆਊਗੀ, ਉਸ ਵੇਲੇ ਵਿਦਿਆ ਦੀ ਨੀਂਦ ਸੁੱਤੀ ਰਹੇਗੀ। ਸਤਿਗੁਰਾਂ ਬਿਨਾਂ ਤੈਨੂੰ ਗਿਆਨ ਅਵਸਥਾ ਚ ਕੌਣ ਜਗਾਵੇਗਾ।
ਸੂਤੀ ਜਮ ਰਸ ਚੂਸੇ,
ਅਵਿਦਿਆ ਦੀ ਨੀਂਦ ਸੁੱਤੀ ਹੋਈ ਦਾ ਜਮ ਜਿਹੜਾ ਹੈ ਸਥੂਲ ਸਰੀਰ ਵਿੱਚੋਂ, ਜਿਹੜਾ ਪ੍ਰਾਣਾ ਨੂੰ ਵੱਖਰੇ ਕਰ ਲੈਣਾ ਹੈ, ਸੂਖਮ ਸਰੀਰ ਨੂੰ ਵਿੱਚੋਂ ਕੱਢ ਲੈਣਾ, ਇਹ ਰਸ ਦੀ ਨੀਂਦ। ਜਿਵੇਂ ਗੰਨੇ ਚ ਰਸ ਹੁੰਦਾ, ਇਉਂ ਸਥੂਲ ਸਰੀਰ ਚ ਜਿਹੜਾ ਸੂਖਮ ਸਰੀਰ ਹੈ, ਇਹ ਰਸ ਦੀ ਨੀ ਆਈ ਹਨ। ਉਸ ਪ੍ਰਕਾਰ ਅਵਿਦਿਆ ਚ ਸੁੱਤੀ ਹੋਈ ਦਾ ਜਮ ਜਿਹੜਾ ਤੇਰੇ ਸਥੂਲ ਸਰੀਰ ਨੂੰ ਤਾਂ ਪੱਛੀਆਂ ਦੀ ਨਿਆਈ ਫੋਕ ਕਰਕੇ ਛੱਡ ਜਾਏਗਾ, ਸੂਖਮ ਸਰੀਰ ਨੂੰ ਰਸ ਦੀ ਨਿਆਈ ਚੂਸੇ ਤੈਨੂੰ ਅਧੀਨ ਕਰਕੇ ਲੈ ਜਾਏਗਾ, ਚੂਪ ਲਵੇਗਾ, ਤੇਰਾ ਨਾਸ ਕਰ ਲਵੇਗਾ। ਇਹ ਹਾਲਤ ਹੋਵੇਗੀ ਤੇਰੀ ਅੰਤ ਦੇ ਸਮੇਂ, ਜੇ ਪਰਮੇਸ਼ਵਰ ਦਾ ਭਜਨ ਨਾ ਕਰੇਗੀ। ਫਿਰ ਇਸੇ ਪ੍ਰਕਾਰ
ਵਾਰੀ ਆਵੇ ਕਵਣ ਜਗਾਵੇ,
ਜਦੋਂ ਮਨੁੱਖਾ ਜਨਮ ਦੀ ਫੇਰ ਵਾਰੀ ਆਈ, ਸਤਿਗੁਰਾਂ ਤੋਂ ਬਿਨਾਂ ਕੌਣ ਗਿਆਨ ਅਵਸਥਾ ਤੈਨੂੰ ਜਗਾਵੇਗਾ।
ਸੂਤੀ ਜਮ ਰਸ ਚੂਸੇ,
ਸਾਰੀਆਂ ਅਵਸਥਾ ਚ ਬਾਲਕ ਜਵਾਨੀ ਬਿਰਧ ਸਥੂਲ ਬਿਰਧ ਅਵਸਥਾ ਢਲਦੀ ਜਵਾਨੀ ਚ ਸੁੱਤੀ ਰਹੇਗੀ ਵਿਦੇ ਨੀਂਦ ਚ, ਅੰਤ ਨੂੰ ਜਮ ਤੇਰੇ ਪ੍ਰਾਣਾਂ ਨੂੰ ਕੱਢਣ ਰੂਪ ਤੇ ਰਸ ਨੂੰ ਚੂਸ ਲਵੇਗਾ, ਨਾਸ ਕਰ ਦੇਵੇਗਾ, ਸੂਖਮ ਸਰੀਰ ਨੂੰ ਲੈ ਜਾਏਗਾ ਕੱਢ ਕੇ ਵਿੱਚੋਂ ਰਸ ਦੀ ਨਹੀਂ, ਜਿਵੇਂ ਗੰਨੇ ਚੋਂ ਰਸ ਨੂੰ ਚੋੜ ਲਈਦਾ।
ਰਹਿਣ ਅੰਧੇਰੀ ਕਿਆ ਪਦ ਤੇਰੀ,
ਇਹ ਤੇਰੀ ਜਿਹੜੀ ਬਾਲਕ ਅਵਸਥਾ ਇਹ ਰਾਤ ਹੈ, ਅਵਿਦਿਆ ਕਰਕੇ ਅੰਧੇਰੀ ਹੋ ਰਹੀ ਹੈ।
ਚੋਰ ਪੜੈ ਕਿਆ ਪਦ ਤੇਰੀ,
ਤੇਰੀ ਇੱਜ਼ਤ ਕੀ ਹੋਵੇਗੀ ਅੰਧੇਰੇ ਵਿੱਚ, ਅਵਿਦਿਆ ਦੇ ਵਿੱਚ ਹੀ ਤੇਰੀ ਅਵਸਥਾ, ਬਾਲਕਪੁਣਾ ਇਆਣਪੁਣੇ ਚ ਅੰਧ ਗੁੰਗ ਪਿੰਗਲ ਮਤਹੀਨਾਂ ਚ ਗੁਜ਼ਰਦੀ ਆਉਂਦੀ ਰਹਿੰਦੀ ਹੈ, ਅੰਤ ਨੂੰ ਤੇਰੀ ਕੀ ਇੱਜ਼ਤ ਹੋਵੇਗੀ।
ਚੋਰ ਪੜੈ ਘਰ ਮੂਸੇ,
ਇਹ ਸਖੀ ਤੇਰੇ ਅੰਦਰ ਚੋਰ ਕਾਮ ਕਰੋ ਲੋਭ ਮੋਹੰਕਾਰ ਪੈ ਕੇ ਤੇਰੇ ਘਰ ਹਿਰਦੇ ਦੇ ਅੰਦਰੋਂ ਸ਼ੁਭ ਗੁਣਾਂ ਨੂੰ ਮੂਸੇ ਲੁੱਟੀ ਜਾ ਰਹੇ ਹੈ, ਉਹ ਲੁੱਟ ਲਿਜਾਣਗੇ ਜੰਗ ਰੂਪੀ ਚੋਰ ਪਰ ਕੇ ਤੇਰੇ ਘਰ ਚੋਂ ਸੂਖਮ ਸਰੀਰ ਨੂੰ ਸੂਲ ਸਰੀਰ ਚੋਂ ਮੂਸੇ ਲੁੱਟ ਕੇ ਲੈ ਜਾਣਗੇ। ਚੋਰ ਪਰੇ ਰਾਗ ਦਸ ਰੂਪੀ ਚੋਰ ਪੈ ਕੇ ਤੇਰੇ ਸ਼ੁਭ ਗੁਣਾਂ ਨੂੰ ਘਰ ਚੋਂ ਲੁੱਟੀ ਜਾ ਰਹੇ ਹਨ।
ਰਾਖਣ ਹਾਰਾ ਅਗਮ ਅਪਾਰਾ,
ਰੱਖਿਆ ਕਰਨ ਵਾਲਾ ਤਾਂ ਪਰਮੇਸ਼ੁਰ, ਮਨ ਦੇ ਸੰਕਲਪਾਂ ਵਿਕਲਪਾਂ ਤੋਂ ਅਗੰਮ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ।
ਸੁਣ ਬੇਨਤੀ ਮੇਰੀ,
ਹੋ ਸਕੇ ਅਰਦਾਸ ਕਰ ਬਾਲਕ ਅਵਸਥਾ ਚ ਵੀ, ਜਿਵੇਂ ਧੂਮ ਪ੍ਰਹਿਲਾਦ ਆਦਿਕ ਮਿਲ ਗਏ ਬਾਲਕ ਅਵਸਥਾ ਚ, ਕਬੀਰ ਸਾਹਿਬ ਤੇ ਧੰਨਾ ਆਦਿਕ ਵੀ ਬਾਲਕ ਅਵਸਥਾ ਚ ਮਿਲ ਗਏ ਹਨ, ਬੇਨਤੀ ਕਰਕੇ ਮਾਰੇ, ਬੇਨਤੀ ਨੂੰ ਸੁਣੋ ਆਪ।
ਨਾਨਕ ਮੂਰਖ ਕਵਹਿ ਨਾ
ਚੇਤੈ, ਇਸ ਸੱਚੇ ਪਾਤਸ਼ਾਹ ਬਾਲਕ ਅਵਸਥਾ ਚ ਮੂਰਖ ਬੁੱਧੀ ਰਹਿੰਦੀ ਹੈ, ਕਦੇ ਵੀ ਪਰਮੇਸ਼ੁਰ ਤੈਨੂੰ ਚੇਤੇ ਨਹੀਂ ਇਹ ਜੀਵ ਕਰਦੇ।
ਕਿਆ ਸੂਝੈ ਰਹਿਣ ਅੰਧੇਰੀਆ,
ਅਵਸਥਾ ਰੂਪੀ ਰਾਤ ਬਾਲਕ ਅਵਸਥਾ ਜਿਹੜੀ ਅੰਧੇਰੀ ਹੈ, ਅਗਿਆਨ ਦੇ ਸਹਿਤ ਹੈ, ਇਹਦੇ ਚ ਕੀ ਪਰਮਾਰ ਸੂਝ ਸਕਦਾ ਦਿਸ ਸਕਦਾ ਹੈ।
ਦੂਜਾ ਪਹਿਰ ਭਇਆ,
ਦੂਜਾ ਪਹਿਰ ਜਵਾਨੀ ਦਾ ਆ ਗਿਆ ਹੈ।
ਜਾਗ ਅਚੇਤੀ ਰਾਮ,
ਇਹ ਅਚੇਤੀ ਪਰਮੇਸ਼ੁਰ ਦੇ ਭਜਨ ਤੋਂ ਭੁੱਲੀ ਹੋਈ, ਵਿਸ਼ਿਆਂ ਵਿੱਚ ਭੁੱਲੀ ਹੋਈ, ਗਿਆਨ ਵਸਦਾ ਤਾਂ ਜਾਗਣਾ ਕਰ, ਹੁਣ ਜਵਾਨੀ ਪ੍ਰਾਪਤ ਹੋਈ ਹੈ।
ਵੱਖਰ ਰਾਖ ਮੂਈਏ,
ਇਹ ਮੂਈਏ ਪਿਆਰੀਏ, ਵੱਖਰ ਨਾਮ ਹੈ ਲਾਭਦਾਇਕ, ਇਹਨੂੰ ਗੁਰੂ ਸਾਹਿਬ ਦੀ ਕਿਰਪਾ ਕਰਕੇ ਹਿਰਦੇ ਚ ਰੱਖਣਾ ਕਰ।
ਖਾਜਾ ਖੇਤੀ ਰਾਮ,
ਜੇ ਤੂੰ ਨਾਮ ਦੀ ਰਾਖੀ ਨਾ ਕਰੇਗੀ, ਰਾਖਾ ਨਾ ਬਿਠਾਵੇਗੀ ਇਸ ਵੱਖਰ ਦਾ, ਪਰਮੇਸ਼ੁਰ ਗੁਰ ਕਾ ਸੌਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ, ਜੇ ਨਾ ਰੱਖੇਗੀ
ਖਾਜਾ ਖੇਤੀ ਰਾਮ,
ਤੇਰੀ ਸੋਹਣਾ ਦੀ ਖੇਤੀ ਦੇ ਤਾਈ ਇਹ ਜਿਹੜੇ ਵਿਸ਼ਿਆਂ ਰੂਪੀ ਪਸ਼ੂ ਹੈ ਖਾ ਜਾਣਗੇ, ਸ਼ੁਭ ਗੁਣ ਨੀ ਤੇਰੇ ਅੰਦਰ ਰਹਿਣ ਦੇਣੇ, ਵਿਸ਼ਿਆਂ ਨੇ ਸਭਨਾਂ ਨੂੰ ਨਾਸ ਕਰ ਦੇਣਗੇ। ਖਾਜਾ ਤ੍ਰਿਸ਼ਨਾ ਰੂਪੀ ਜਿਹੜੀ ਕੂੰ ਜੋ ਹੈ ਇਹ ਤੇਰੀ ਸ਼ੁਭ ਗੁਣਾਂ ਰੂਪੀ ਖੇਤੀ ਨੂੰ ਖਾ ਜਾਵੇਗੀ। ਉਹ ਰੱਖਣਾ ਕਰ ਜੇ ਰੱਖ ਸਕਦਾ ਹੈ ਤਾਂ, ਜਾਂ ਜੁਆ ਵਸਤਾ ਰੂਪੀ ਜਿਹੜੀ ਤੇਰੀ ਖੇਤੀ ਹੈ ਇਹਨੂੰ ਬਿਰਧ ਵਸਤਾ ਰੂਪੀ ਕੂੰਜ ਖਾ ਜਾਵੇਗੀ, ਫਿਰ ਪਛਤਾਵਾ ਕਰਦਾ ਫਿਰੇਗਾ। ਇਸੇ ਪ੍ਰਕਾਰ ਜਮਦੂਤ ਜਿਹੜੇ ਹੈ ਤੇਰੀ ਸੂਖਮ ਸਰੀਰ ਰੂਪੀ ਖੇਤੀ ਨੂੰ ਖਾ ਜਾਣਗੇ, ਕੱਢ ਕੇ ਲੈ ਜਾਣਗੇ।
ਰਾਖੋ ਖੇਤੀ ਹਰ ਗੁਰ ਹੇਤੀ,
ਇਹ ਸ਼ੁਭ ਗੁਣਾਂ ਦੀ ਖੇਤੀ ਨੂੰ ਹਿਰਦੇ ਚ ਰੱਖਣਾ ਕਰ। ਕਿਵੇਂ ਰੱਖਾਂ ਮੈਂ ਹਰ ਗੁਰ ਹੇਤੀ, ਅਕਾਲ ਪੁਰਖ ਦਾ ਰੂਪ ਜੋ ਸਤਿਗੁਰੂ ਹੈ, ਸਤਿਗੁਰਾਂ ਦੁਆਰਾ ਹਰੀ ਵਿੱਚ ਹਿਤ ਪ੍ਰੇਮ ਪਾ ਕੇ ਰੱਖਣਾ ਕਰ ਆਪਦੀ ਸ਼ੁਭ ਗੁਣਾਂ ਦੀ ਖੇਤੀ ਨੂੰ, ਹੋਰ ਕੋਈ ਉਪਾਅ ਨਹੀਂ ਹੈ ਇਸ ਦੇ ਰੱਖਣ ਦਾ।
ਜਾਗਤ ਚੋਰ ਨਾ ਲੱਗੇ,
ਜਿਹੜਾ ਜਾਗਦਾ ਉਹਨੂੰ ਚੋਰ ਨਹੀਂ ਲੱਗਦੇ, ਜੇ ਗਿਆਨ ਅਵਸਥਾ ਜਾਗ ਪਵੇਗੀ ਫਿਰ ਤੈਨੂੰ ਚੋਰ ਕਾਮ ਆਦਿਕ ਨਹੀਂ ਲੱਗਣਗੇ।
ਜਮ ਮਗ ਨਾ ਜਾਵਹੁ ਨਾ ਦੁੱਖ ਪਾ,
ਨਾ ਫਿਰ ਤੁਸੀਂ ਜਮਾਂ ਦੇ ਮਾਰਗੇ ਜਾਓਗੇ, ਜੇ ਸ਼ੁਭ ਗੁਣਾਂ ਨੂੰ ਧਾਰਨ ਕਰੋਗੇ, ਉਹਗੁਣਾਂ ਨੂੰ ਛੱਡੋਗੇ ਤੇ ਨਾ ਦੁੱਖ, ਜਮ ਮਗ ਰਸਤੇ ਨਹੀਂ ਜਾਣਾ ਪਊ, ਜਮਾਂ ਦੇ ਮੌਤ ਦੇ ਰਸਤੇ ਨਹੀਂ ਜਾਣਾ ਪਵੇਗਾ, ਜਮ ਜੰਮਣ ਤੇ ਮਗ ਮ੍ਰਿਤੂ ਦੇ ਰਸਤੇ ਚ ਨਹੀਂ ਜਾਓਗੇ।
ਨਾ ਦੁੱਖ ਪਾਓ
ਤੇ ਨਾ ਨਰਕ ਦਾ ਦੁੱਖ, ਗਰਭ ਦਾ ਦੁੱਖ ਤੁਸੀਂ ਪਾਉਣਾ ਕਰੋਗੇ।
ਜਮ ਕਾ ਡਰ ਭਉ ਭਾਗੈ,
ਅਤੇ ਜਮ ਮਗ ਨਾ ਜੰਮਣ ਦੇ ਤੇ ਮਗ ਮੌਤ ਦੇ ਰਸਤੇ ਨਹੀਂ ਜਾਓਗੇ, ਤੇ ਜਿਹੜਾ ਜਮਾਂ ਦਾ ਭੈ ਪ੍ਰਲੋਕ ਦਾ ਉਹ ਵੀ ਤੇਰਾ ਸਾਡਾ ਭੱਜ ਜਾਏਗਾ, ਨਿਵਿਰਤ ਹੋ ਜਾਏਗਾ।
ਨਾ ਦੁੱਖ ਪਾਓ
ਨਾ ਤੁਸੀਂ
ਜਮ ਕਾ ਜਮ ਮਗ ਨਾ ਜਾਵਹੁ ਨਾ ਦੁੱਖ ਪਾਵ,
ਨਾ ਤੁਸੀਂ ਜੰਮਣ ਮਰਨ ਦੇ ਮਾਰਗ ਜਾਓਗੇ, ਨਾ ਗਰਭ ਦੇ ਦੁੱਖ ਨੂੰ ਪਾਓਗੇ।
ਜਮ ਕਾ ਡਰ ਭਉ ਭਾਗ,
ਜਿਹੜਾ ਜਮਾਂ ਦਾ ਪ੍ਰਲੋਕ ਦਾ ਡਰ ਹੈ ਉਹ ਪਰਮੇਸ਼ੁਰ ਦਾ ਭੈ ਧਾਰਨੇ ਕਰਕੇ ਭੱਜ ਜਾਏਗਾ। ਜਮਾਂ ਦਾ ਜਿਹੜਾ ਭਾਉ ਹੋ ਰਿਹਾ, ਸੱਤ ਪ੍ਰਕਾਰ ਦਾ ਭੈ ਹੋ ਰਿਹਾ ਨਾ, ਉਹ ਸਾਰਾ ਹੀ ਭੱਜ ਜਾਏਗਾ।
ਰਵ ਸੱਸ ਦੀਪਕ ਗੁਰਮਤ ਦੁਆਰਾ,
ਗੁਰਮਤ ਦੁਆਰਾ ਚੰਦਰਮਾ ਤੇ ਸੂਰਜ ਜਿਸ ਪਰਮੇਸ਼ੁਰ ਦੇ ਦੀਵੇ ਬਣਾਏ ਹੈ ਬ੍ਰਹਿਮੰਡ ਵਿੱਚ, ਉਸ ਪਰਮੇਸ਼ੁਰ ਨੂੰ ਪਛਾਣਨਾ ਕਰੋ।
ਮਨ ਸਾਚਾ ਮੁਖ ਧਿਆਵੇ,
ਰਵ ਸੱਸ ਦੀਪਕ, ਫਿਰ ਕੋਲ
ਰਵ ਸੱਸ ਦੀਪਕ ਗੁਰਮਤ ਦੁਆਰਾ,
ਰਵ ਦੀ ਨਿਆਈ ਵਿਵੇਕ ਰੂਪੀ ਦੀਵਾ ਤੇ ਸੱਸ ਦੀ ਨਿਆਈ ਵਿਰਾਗ ਰੂਪੀ ਦੀਵਾ, ਇਹ ਆਪਣੇ ਅੰਤਾਕਰਨ ਰੂਪੀ ਦੁਆਰੇ ਚ ਇਹਨਾਂ ਦੀਵਿਆਂ ਨੂੰ ਜਗਾਉਣਾ ਕਰੋ।
ਮਨ ਸਾਚਾ ਮੁਖ ਧਿਆਵੇ,
ਅੱਖਰ ਰਹਿ ਗਈ ਹੈ ਜੀ,
ਗੁਰਮਤ ਦੁਆਰਾ,
ਗੁਰਮਤ ਦੁਆਰਾ ਇਹਨਾਂ ਦੀਵਿਆਂ ਨੂੰ ਜਗਾਉਣਾ ਕਰੋ। ਚੰਦਰਮਾ ਤੇ ਸੂਰਜ ਦੀ ਨਿਆਈ, ਵਿਰਾਗ ਤੇ ਵਿਵੇਕ, ਜਾਂ ਪਰੋਖ ਤੇ ਅਪਰੋਖ ਗਿਆਨ, ਇਹ ਦੀਵੇ ਗੁਰਮਤਿ ਦੁਆਰਾ ਜਗਾਓ ਆਪਣੇ ਹਿਰਦੇ ਚ।
ਮਨ ਸਾਚਾ ਮੁਖ ਧਿਆਵੇ,
ਫਿਰ ਭਾਈ ਮਨ ਚ ਵੀ ਸੱਚਾ ਪ੍ਰਗਟ ਹੋ ਜਾਵੇਗਾ। ਜਦੋਂ ਮਨ ਚ ਸੱਚਾ ਵਸ ਗਿਆ, ਮੁਖ ਕਰਕੇ ਵੀ ਤੁਸੀਂ ਧਿਆਉਣਾ ਕਰੋਗੇ, ਉਹਨੂੰ ਪ੍ਰਾਪਤ ਹੋਵੇਗਾ। ਉਹਨਾਂ ਦੇ ਜਿਸਦੇ ਚੰਦ ਸੂਰਜ ਦੀਵੇ ਬਣਾਏ ਹੋਏ ਆ ਬ੍ਰਹਿਮੰਡ ਦੇ ਅੰਦਰ, ਗੁਰਮਤਿ ਦੁਆਰਾ ਉਸ ਨੂੰ ਧਿਆਵੋ। ਮਨ ਚ ਵੀ ਸੱਚਾ ਵਸਦਾ ਹੈ ਤੇ ਮੁੱਕ ਕਰਕੇ ਵੀ ਉਸਨੂੰ ਧਿਆਉਣਾ ਕਰੇ।
ਨਾਨਕ ਮੂਰਖ ਅਜਿਹੋ ਨਾ ਚੀਤੈ,
ਗੁਰੂ ਸਾਹਿਬ ਜੀ ਕਹਿੰਦੇ ਜਵਾਨੀ ਅਵਸਥਾ ਆ ਗਈ ਹੈ, ਇਹ ਮੂਰਖ ਐਸਾ ਹੈ ਸ਼ਾਸਤਰ ਗਿਆਨ ਤੋਂ ਹੀਣਾ, ਅਜੇ ਵੀ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ ਹੈ।
ਕੇਵ ਦੂਜੇ ਸੁਖ ਪਾਵੇ,
ਦੂਜੇ ਜਵਾਨੀ ਦੀ ਅਵਸਥਾ ਚ ਕਿਵੇਂ ਸੁਖ ਪਾ ਸਕਦਾ ਹੈ, ਵਿਸ਼ਿਆਂ ਦੇ ਕੈਦੀ ਹੋ ਕੇ ਉਹਨਾਂ ਦੇ ਅਧੀਨ ਹੀ ਰਹਿੰਦਾ ਹਰ ਵਕਤ।
ਤੀਜਾ
ਪਹਿਰ ਢਲਦੀ ਜਵਾਨੀ ਆ ਗਈ, ਪ੍ਰੌਢੀ ਅਵਸਥਾ, ਅੱਧ ਖੜ ਜਿਹਨੂੰ ਕਹਿੰਦੇ ਆ, ਅੱਧੇ ਚਿੱਟੇ ਕੇਸ ਹੋ ਗਏ, ਅੱਧੇ ਕਾਲੇ ਰਹਿ ਗਏ, ਇਹ ਤੀਜਾ ਪਹਿਰ ਅੱਧ ਖੜ ਇਸ ਨੂੰ ਅਵਸਥਾ ਕਹਿੰਦੇ ਆ, ਜਿਸਦਾ ਨਾਮ ਪ੍ਰੌਢੀ ਅਵਸਥਾ ਪੁਸਤਕਾਂ 'ਚ ਲਿਖਿਆ ਹੈ। ਢਲਦੀ ਜਵਾਨੀ ਦਾ ਸਮਾਂ ਆ ਗਿਆ, ਤੀਜਾ ਪਹਿਰ ਆ ਗਿਆ,
ਨੀਂਦ ਵਿਆਪੀ ਰਾਂ,
ਇਸ ਨੂੰ ਪੁੱਤਰ ਧੀਆਂ ਦਾ ਪਹਿਲਾਂ ਤਾਂ ਵਿਸ਼ੇ ਭੋਗ ਭੋਗ ਕੇ ਔਲਾਦ ਪੈਦਾ ਕਰ ਲਈ, ਫਿਰ ਉਹਨਾਂ ਦੇ ਮੋਹ ਦੀ ਨੀਂਦ ਇਹਨੂੰ ਵਿਆਪਕੀ ਲੱਗ ਗਈ, ਬਾਲਾ ਮੋਹ ਚ ਮਰਿਆ ਰਹਿੰਦਾ ਹਰ ਵਕਤ, ਫਿਕਰ ਪਿਆ ਰਹਿੰਦਾ ਵੀ ਇਹਨਾਂ ਦੇ ਖਾਣ ਪੀਣ ਦਾ ਕੁਛ ਇੰਤਜ਼ਾਮ ਮੈਂ ਕਰਦੇ ਹਾਂ, ਕੋਈ ਬੀਮੇ ਹੀ ਬਣਾ ਦਿਆਂ।
ਮਾਇਆ ਸੁਤਦਾਰਾ,
ਇਹ ਮਾਇਆ ਇਕੱਠੀ ਕਰਦਾ ਰਹਿੰਦਾ, ਮੇਰਾ ਪੁੱਤਰ ਖਾਇਆ ਕਰੂ, ਮੇਰੀ ਇਸਤਰੀ ਭੋਗੇਗੀ ਸੁੱਖ। ਮਾਇਆ ਦੇ ਮੋਹ ਵਿੱਚ ਪੁੱਤਰ ਤੇ ਇਸਤਰੀਆਂ ਦਾ ਪਿਆਰ ਲੱਗਾ ਹੋਇਆ।
ਦੁੱਖ ਸੰਤਾਪੀ ਰਾਮ,
ਇਸ ਕਰਕੇ ਬਿਰਤੀ ਜਿਹੜੀ ਹੈ ਦੁੱਖ ਦੇ ਵਿੱਚ ਸੰਤਪਤ ਹੋ ਰਹੀ ਹੈ, ਭਲੀ ਪ੍ਰਕਾਰ ਬਾਹਲੀ ਤਪ ਰਹੀ ਹੈ। ਦੁੱਖ ਹੈ ਜਦੋਂ ਨਾ ਸੁੱਖ ਪ੍ਰਾਪਤ ਹੋਵੇ ਪਦਾਰਥਾਂ ਦਾ, ਜੇ ਪ੍ਰਾਪਤ ਹੋਇਆ ਚਲਿਆ ਜਾਵੇ ਪਦਾਰਥਾਂ ਵੀ ਸੰਤਾਪ ਦੁੱਖ ਹੀ ਦੁੱਖ ਹੈ।
ਮਾਇਆ ਸੁਤਦਾਰਾ ਜਗਤ ਪਿਆਰਾ,
ਇਹੋ ਹੀ ਜਗਤ ਹੈ ਨਾ, ਮਾਇਆ ਛਲ ਰੂਪ ਜਿਹੜੀ ਹੈ, ਪੁੱਤਰ ਤੇ ਇਸਤਰੀਆਂ ਸੰਸਾਰ ਉਤਪਤੀ ਤੇ ਲੈ ਵਾਲਾ ਪਿਆਰਾ ਲੱਗਦਾ ਹੈ।
ਜੋਗ ਚੁਗੈ ਨਿਤ ਫਸ,
ਵਿਸ਼ਿਆਂ ਦੇ ਚੋਗਾਂ ਨੂੰ ਚੁਗਦਾ ਹੈ, ਜਿਵੇਂ ਪੰਛੀ ਜਾਲ ਪਾਏ ਚ ਚੋਗ ਚੋ ਪਾਇਆ ਹੋਵੇ, ਐ ਮੋਹ ਰੂਪੀ ਜਾਲ ਪਾਇਆ ਹੋਇਆ, ਨਿਤਾ ਪ੍ਰਤੀ ਮ੍ਰਿਤੂ ਦੇ ਵਸ ਹੋ ਕੇ ਇਹ ਫਾਹੀ ਚ ਪੈਂਦਾ ਰਹਿੰਦਾ ਹੈ।
ਨਾਮ ਧਿਆਵੇ ਤਾਂ ਸੁਖ ਪਾ,
ਜੇ ਪਰਮੇਸ਼ਰ ਦੇ ਨਾਮ ਨੂੰ ਧਿਆਵੇ ਢਲਦੀ ਜਵਾਨੀ ਚ, ਤਾਂ ਇਹ ਸੁਖ ਪਾ ਸਕਦਾ ਹੈ।
ਗੁਰਮਤ ਕਾਲ ਨਾ ਗ੍ਰਸ,
ਗੁਰਮਤ ਦੁਆਰਾ ਨਾਮ ਧਿਆਵੇ ਆਪਣੀ ਮਰਜ਼ੀ ਦੇ ਨਾਲ ਹੀ ਨਾ ਲੱਗਾ ਰਹੇ, ਫੇਰ ਕਾਲ ਨਹੀਂ ਗ੍ਰਸ ਸਕੇਗਾ, ਪਕੜ ਨਹੀਂ ਸਕੇਗਾ।
ਜੰਮਣ ਮਰਨ ਕਾਲ ਨਹੀਂ ਛੋਟਾ,
ਇਹ ਜਿਹੜਾ ਜੰਮਣਾ ਦਾ ਸਮਾਂ ਹੈ ਇਹ ਵੀ ਕਾਲ ਹੈ, ਤੇ ਮਰਨ ਦਾ ਜਿਹੜਾ ਸਮਾਂ ਇਹ ਵੀ ਕਾਲ ਹੈ, ਇਹ ਛੱਡਦਾ ਨਹੀਂ, ਜੰਮਣ ਤੇ ਮਰਨ ਬਣਿਆ ਰਹਿੰਦਾ ਸਿਰ ਦੇ ਉੱਤੇ।
ਬਿਨ ਨਾਵੈ ਸੰਤਾਪੀ,
ਸੱਚੇ ਪਾਤਸ਼ਾਹ ਦਾ ਨਾਮ ਜਿੰਨਾ ਚਿਰ ਨਹੀਂ ਜਪਦਾ ਉਹਨਾਂ ਚਿਰ ਸੰਤਾਪੀ ਦੁਖਿਆ ਦੁਖੀ ਹੋਇਆ ਰਹਿੰਦਾ, ਇਹ ਸਤਾਉਂਦੇ ਰਹਿੰਦੇ ਦੁਖੀ ਕਰਦੇ ਰਹਿੰਦੇ ਹਨ ਜੰਮਣ ਤੇ ਮਰਨ।
ਨਾਨਕ ਤੀਜਾ ਤਿਰਗਤ ਲੋਕਾ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਤੀਜਾ ਜਿਹੜਾ ਢਲਦੀ ਜਵਾਨੀ ਅਵਸਥਾ ਹੈ, ਇਹਦੇ ਤਿੰਨ ਪ੍ਰਕਾਰ ਦੇ ਲੋਕ ਹੈ, ਰਾਜਸੀ ਤਾਮਸੀ ਸਾਂਤ ਕੀ, ਤਿੰਨ ਪ੍ਰਕਾਰ ਦੀਆਂ ਵਾਸ਼ਨਾ ਸਤਵਿਤੋ ਈਖਣਾ ਤੀਨੀ, ਤੇ ਤਿੰਨੇ ਉੱਤੋਂ ਮੱਧਮ ਕਨਿਸ਼ਟ ਲੋਕ ਹਨ, ਦੇਵਤੇ ਅਤੇ ਮਨੁੱਖ ਤੇ ਦੈਂਤ ਆਦਿਕ।
ਮਾਇਆ ਮੋਹ ਵਿਆਪੀ,
ਇਹ ਮਾਇਆ ਦਾ ਮੋਹ ਇਹਨਾਂ ਦੇ ਅੰਦਰ ਰਾਸ਼ਤੀ ਤਾਮਸੀ ਸ਼ਾਂਤੀ ਸੁਭਾਵ ਕਰਕੇ ਵਿਆਪੀ ਲੱਗਿਆ ਰਹਿੰਦਾ ਹੈ।
ਚੌਥਾ ਪਹਿਰ ਭਇਆ,
ਹੁਣ ਚੌਥਾ ਪਹਿਰ ਬਿਰਧ ਅਵਸਥਾ ਦਾ ਸਮਾਂ ਹੋ ਗਿਆ ਮਹਾਰਾਜ ਕਹਿੰਦੇ ਹਨ।
ਦੌਤ ਬਿਹਾਗੈ ਰਾਮ,
ਇਹ ਪਿਆਰਿਆ ਦੌਤ ਬਿਹਾਗੈ ਬਿਹਾਗ ਨੂੰ ਦਿੰਦਾ ਹੈ, ਅਤੇ ਬਿਹਾਗੈ ਰਾਮ ਕਾਲ ਰੂਪੀ ਬਿਹਾਗ ਦਿਨ ਦੌਤ ਉਹਦੇ ਹੋ ਗਿਆ ਹੈ, ਹੁਣ ਕਾਲ ਆਉਣ ਦਾ ਸਮਾਂ ਆ ਗਿਆ ਹੈ, ਇਹ ਦਿਨ ਚੜ ਗਿਆ ਹੈ, ਕਾਲ ਰੂਪੀ ਦਿਨ ਚੜ ਗਿਆ ਚੌਥੀ ਅਵਸਥਾ ਚ ਬਿਰਧ ਅਵਸਥਾ ਚ।
ਤਿੰਨ ਘਰ ਰਾਖਿਆੜਾ,
ਜਿਵੇਂ ਚੌਥੇ ਪੈਰ ਸੂਰਜ ਚੜ ਜਾਂਦਾ ਰਾਤ ਮੁੱਕ ਜਾਂਦੀ ਹੈ, ਇਸੇ ਪ੍ਰਕਾਰ ਕਾਲ ਰੂਪੀ ਸੂਰਜ ਚੜ ਗਿਆ ਹੈ, ਦੌਤ ਨਾ ਉਹਦੇ ਹੋ ਗਿਆ, ਜਾਗ ਪਿਆ ਹੈ, सूर्य चढ़ गया है,
तिन घर राखे अड़ा
विहाग नाम दिंदा है।
तिन घर राखे अड़ा
उन्हां पुरखां ने आप दे घर अंता करन दे अंदर शुभ गुणा नूं रखना कीता है।
जो अन दिन जागे राम,
जेड़े महापुरख रात ने ज्ञान वास्ता जाग पे है, हर वक्त लिव लाई रखदे परमेश्वर च,
गुर पूछ जागे नाम लागे,
जेड़े गुरु साहब तो सिखिया पुछ के नाम दे च लगन रूप जाग पे हन,
किन्ना रहन सुहेली
उन्हां दी जेड़ी रहन अवस्था चौथा पहर भी बिरध अवस्था भी गुरमुख बुढ़े कदे नाही जिन्हां अंतर सुरत ज्ञान ए अवस्था भी उन्हां दी सुहेली आ सुखाली है लाभदायक है।
गुर शब्द कमाव है जन्म ना आवे,
जे भाई बुढ़ा साहब जी सवा सौ साल की उम्र दे होए गुरु साहब दे शब्द नू कमाउंदे हन
जन्म ना आवे,
ओहे जन्मां च नहीं आउंदे महापुरख,
इन्ना हर प्रभ बेलिया
उन्हां दा हरि प्रभु बेली मित्र है सहायक है सज्जन है उन्हां दा प्यारा,
कर कंप चरण शरीर कंप
है, बाकियां दी साडी हालत है बिरध अवस्था च हथ कंबन लग जांदे है, कोई टीके ला के भी नहीं हटन चाहते, इस प्रकार की हालत कर कंप हथ कंबन लग जाते हैं, जे खंड की मुठ्ठी फड़े तो पासे ही डोल लेंदा दुध च भी नहीं पा सकता, यह जे हथ कंबदे हैं कर कंप। एक प्यारा संसीर सिंह वेले वो खंड की मुठ्ठी पाउण नूं वो कुठारी हुंदा सी उत्थे जो पाया करे पासे ही डुल जा करे, उस तों इस प्रकार हथ कंबन लग जाते हैं,
चरण शरीर कंप
अते पैर भी तुरदे नहीं हनगे, शरीर सारा कंबन लग जाता कमजोरी दे नाल निर्बलता दे नाल,
नैन अंधले तन भस्म से
नेत्र जेड़े अन्ने हो जाते हैं, दिसनो बंद हो जाता है, चौड़ा चौल दिसन लग जाता है, अंधे हो जाते दिसन तो रहत हो जाती है, नेत्रां दी जोत जेड़ी घट जांदी है, नैन अंधले
तन भस्म से
शरीर भस्म वर्गा स्वा निर्बल हो जांदा है, जानी इहदे च कोई सत्या ही नहीं है, खाक भी नहीं आई हो जांदा है, से इस प्रकार शरीर स्वा हो जांदे अनंत नूं मृत्यु हो के,
नानक दुखिया युग चार
ए चार युग गुजर गए, वेख लो बालक अवस्था सतयुग सी, जेड़ा त्रेता है सतयुग दे विच सत च बिरति जुड़ी रहिंदी सी, बच्चे च काम क्रोध घट हुंदे हनगे, इस करके बालक अवस्था सतयुग दी न्याई कही है, ते युवा अवस्था जिहड़ी है इह त्रेते दी न्याई है, इहदे च हर वक्त तिन्ना गुणा च फसिया रहिंदा है, हर वक्त तिन्ना त्रिगुणी बनिया रहिंदा, कदे रजोगुणी कदे सतोगुणी कदे तमोगुणी, द्वापर च द्वैत पूर्ण हो गई घर दी जवानी विच, कलयुग च मेरिया कल्पना रहियां बुढ़े तो कख नहीं हुंदा, इस प्रकार ये कलयुग का समा है, ये चार युग महारा कहिंदे है, चारे उम्र के जेड़े पहर हन,
नानक दुखिया युग चारे,
चौहान युगां चौहान अवस्था विच ये दुखी होया है, चौहान युगां वाला जेड़ा संसार है इस च भी दुखी रहिंदा है, चौहान युगां जीव दुखी रहिंदे है महाराज नाम तो बिना,
बिन नाम हर के मन वसे,
बिना परमेश्वर का नाम मन के वसे तो बिना, चाहे सतयुग च होवे चाहे त्रेते च होवे चाहे द्वापर च होवे कलयुग च होवे, दुखी रहिंदा है सुख नहीं है, ये अवस्था च भी सुख नहीं है,
खुली गंठ उठो
जिस वक्त साध संग जी प्राण ते अपान वाजू है जेड़े, जिवें मधाणी का नेत्रा उदारे मधाणी दे फिरदा है, ऐसा नाभी दे दाए फिरदे है, अपान वायु मूल द्वारे वल नूं जांदी है, प्राण हिरदे च रहिंदे हन, ये जिस वेले प्राण ते अपान वायु की गंढ खुल गई उस वेले
खुली गंठ उठो लिखिया आया,
उस वेले साध संगत जी उतले प्राण उत्ते रह जाणगे थले ते थले रह जाणगे, इस वक्त जमदूत आ कहणगे उठ खड़ो हुण भई हुण संसार दे च ना सुत्ता रह, आ देख लिखिया होया तेरी उम्र पूरी हो गई है, ये धर्मराजन जी लिखत भेजी है आ साडे राही आ गया, वेख ला तेरा अंत का समा इन्ने साल रहना सी तां इन्ने महीने कटने सी, इतने तां दिन रहने सी, इन्नियां घड़ियां इन्ने पल रहने सी, ये हुण लिखिया होया आ गया उठ खड़ो हुण ਚੱਲ ਰਹੋ ਪ੍ਰਲੋਕ ਨੂੰ, ਇੱਥੇ ਨਾ ਪਿਆਰ ਕਰਦੇ ਇਹਦੇ ਵਿੱਚ
ਰਸ ਕਸ ਸੁਖ ਠਾਕੇ।
ਉਸ ਵੇਲੇ ਜਮਦੂਤਾਂ ਨੇ ਜੇ ਕੋਈ ਤੈਨੂੰ ਰਸ ਆਦਿਕ ਪਿਆਉਣਗੇ ਫਲਾਂ ਦਾ, ਉਹ ਵੀ ਤੇਰੇ ਅੰਦਰ ਨਹੀਂ ਲੰਘਣਾ, ਉਸੇ ਵੇਲੇ ਬੰਦ ਹੋਜੂ। ਫਿਰ ਰਸ ਕਸ ਖਿੱਚ ਕੇ ਅਰਕ ਆਦਿਕ ਮੂੰਹ ਚ ਪਾਉਣਗੇ ਗੁਲਾਬ ਆਦਿਕਾਂ ਦਾ, ਉਹ ਵੀ ਵਿੱਚੇ ਹੀ ਰੁਕ ਜਾਊਗਾ। ਤੇ ਜਿਹੜੇ ਸੁਖ ਹੈ ਉਹ ਵੀ ਸਾਰੇ ਠਾਕੇ ਰੋਕੇ ਜਾਣਗੇ, ਸੁਖ ਵੀ ਨੀ ਤੇਰੇ ਪੱਲੇ ਰਹੇਗਾ ਉਸ ਵੇਲੇ।
ਬੰਦ ਚਲਾਇਆ ਰਾਮ
ਅਤੇ ਬੰਨ ਕਰਕੇ ਤੈਨੂੰ ਜਮਦੂਤਾਂ ਨੇ ਚਲਾ ਲਿਆ, ਸੂਖਮ ਸਰੀਰ ਨੂੰ ਵੇਖਦੇ ਹੀ ਰਹੇ ਕਿੱਧਰ ਨੂੰ ਚਲਿਆ ਗਿਆ, ਦਿਸਿਆ ਕਿਸੇ ਨੂੰ ਨੀ ਹੈ, ਔਗਣਾ ਕਰਕੇ ਬੰਨ ਕੇ ਚਲਾ ਲਿਆ ਤੇਰੇ ਤਾਈ ਪ੍ਰਲੋਕ ਦੇ ਵੱਲ ਨੂੰ।
ਬੰਦ ਚਲਾਇਆ ਜਾਂ ਪ੍ਰਭ ਪਾਇਆ,
ਜਦੋਂ ਪ੍ਰਭੂ ਨੂੰ ਪਾਇਆ ਓ ਤੇਰੇ ਸਵਾਸ ਪੂਰੇ ਹੋ ਗਏ, ਉਸ ਵੇਲੇ ਬੰਨ ਕੇ ਤੋਰ ਲਿਆ ਤੈਨੂੰ ਔਗਣਾ ਕਰਕੇ। ਨਾਨਕ ਔਗਣ ਜੇਤਰੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਨੇ ਸੇ ਭਾਈ ਸੇ ਵੀਰ।
ਨਾ ਦੀਸੈ ਨਾ ਸੁਣੀਏ,
ਉਸ ਵੇਲੇ ਅੱਖਾਂ ਨਾਲ ਜਿੱਥੇ ਮੀਲ ਮੀਲ ਤੱਕ ਆਦਮੀ ਨੂੰ ਸਿਆਣ ਲੈਂਦਾ ਸੀ ਤੇ ਦੂਰੋਂ ਦੂਰੋਂ ਗੱਲਾਂ ਸੁਣ ਲੈਂਦਾ ਸੀ, ਹੁਣ ਨਾ ਤੈਨੂੰ ਦਿਸਦਾ ਕੁਝ ਨਾ ਸੁਣਦਾ, ਇਸ ਤਰ੍ਹਾਂ ਦੀ ਹਾਲਤ ਹੋ ਗਈ। ਸੂਖਮ ਸਰੀਰ ਜਿਹੜਾ ਸੀ ਇਹੀ ਜੀ ਹਾਲਤ ਦੇ ਸਹਿਤ ਹੋ ਗਿਆ।
ਆਪਣ ਵਾਰੀ ਸਭ ਸਹਿ
ਆਵੇ, ਭਾਈ ਆਪਣੀ ਵਾਰੀ ਸਭ ਦੇ ਉੱਤੇ ਆਉਣੀ ਹੈ। ਜਾਲ ਵਧੇ ਸਭ ਹੀ ਮਿਰਤ ਕੇ, ਕੋਈ ਰਾਮ ਰਸੂਲ ਨਾ ਬਚਨ ਪਾਏ, ਦਾਨੋ ਦੇ ਫਨਿਨ ਪਰਾਦਰ ਭੂਤ ਵੇਖੋ ਪਾਏ ਮਿਟਾਏ, ਅੰਤ ਮਰੇ ਪਛਤਾ ਪ੍ਰਿਥੀ ਪਰ ਜੇ ਜਗ ਮੇ ਅਵਤਾਰ ਕਹਾਏ, ਰੇਮਨ ਲੈਲ ਅਕੇਲ ਹੀ ਕਾਲ ਕੇ ਲਾਗਤ ਕਾਹੇ ਨਾ ਪਾਇਨ ਪਾਏ। ਫੇ ਚੰਚਲ ਮਨਾ ਉਸ ਅਕਾਲ ਪੁਰਖ ਦੇ ਕਿਉਂ ਨੀ ਚਰਨੀ ਭੱਜ ਕੇ ਪੈਂਦਾ।
ਪੱਕੀ ਖੇਤੀ ਲੁਣੀ ਹੈ,
ਜਿਸ ਪ੍ਰਕਾਰ ਜਿਹੜੀ ਕੱਚੀ ਖੇਤੀ ਜ਼ਿਮੀਦਾਰ ਦੀ ਮੌਜ ਹੁੰਦੀ ਹੈ, ਹਰੀ ਨਾਹੀ ਹੈ ਡਰੀ ਪੱਕੀ ਵੱਢਣ ਹਾਰ। ਇਹ ਹਰੀ ਦਾ ਵੀ ਨਿਯਮ ਨੀ, ਚਾਹੇ ਹਰੀ ਨੂੰ ਵੱਢ ਲਵੇ ਤੇ ਗਦਰੀ ਜਾਂ ਡੱਡੇ ਲੱਗ ਜਾਣ, ਜਦੋਂ ਫਲ ਲੱਗ ਜਾਣ ਉਸ ਵੇਲੇ ਡੱਡਰੀ ਹੁੰਦੀ ਹੈ, ਉਸ ਵੇਲੇ ਵੀ ਨੀ ਪਤਾ, ਉਸ ਅੱਧ ਪੱਕੀ ਨੂੰ ਚਾਹੇ ਵੱਢ ਲਵੇ। ਤੇ ਪੱਕੀ ਤਾਂ ਵੱਢਣ ਵਾਲੀ ਹੁੰਦੀਆਂ ਨੇ, ਉਹ ਨਾ ਬਾਲਕ ਵਸਦਾ, ਨਾ ਬਾਰਕ, ਨਾ ਜੋਗਨ, ਨਾ ਬਿਰਧੀ ਕਸ਼ਬੰਦ, ਨਾ ਇਹ ਨਿਯਮ ਹੈ ਕਿ ਬਾਲਕਪੁਣੇ ਚ ਨੀ ਮਾਰਨਾ। ਕਈ ਜੰਮਦੇ ਹੀ ਬੱਚੇ ਮਰ ਜਾਂਦੇ ਹਨ, ਬਾਲਕ ਅਵਸਥਾ ਚ ਕਈ ਗੁਜ਼ਰ ਜਾਂਦੇ ਹਨ, ਤੇ ਯੁਵਾ ਅਵਸਥਾ ਚ ਕਈ ਗੁਜ਼ਰ ਜਾਂਦੇ ਹਨ। ਬੁਢੇਪੇ ਦਾ ਵੀ ਕੋਈ ਬੰਦੇਜ ਨਿਯਮ ਨਹੀਂ ਵੀ ਬੁਢੇਪੇ ਹਾਂ ਚ ਨਹੀਂ ਮਾਰਨਾ, ਤਰਸ ਕਰਕੇ ਛੱਡ ਦੇਣਗੇ। ਇਸ ਪ੍ਰਕਾਰ ਉਹ ਵੇਰਾ ਨੇ ਬੂਝੀ ਹੈ, ਜਵਾਇ ਪਰ ਹੈ ਜਾਂ ਫੰਦ, ਉਹ ਵੇਰੇ ਦਾ ਪਤਾ ਨੀ ਕਿਸੇ ਨੂੰ, ਜਦੋਂ ਜਮਾਂ ਦਾ ਫਹਾ ਪੈਣਾ ਹੈ।
ਪੱਕੀ ਖੇਤੀ ਲੁਣੀ,
ਅੰਤ ਨੂੰ ਪੱਕੀ ਹੋਈ ਖੇਤੀ ਤਾਂ ਵੱਢੀ ਜਾਣੀ ਹੈ ਨਾ, ਇਹ ਬਿਰਧ ਅਵਸਥਾ ਇੱਕ ਪੱਕੀ ਖੇਤੀ ਦੀ ਨਹੀਂ ਆਈ ਹੈ। ਇਸ ਦੇ ਵਿੱਚੋਂ ਜਮਦੂਤਾਂ ਨੇ ਸੂਖਮ ਸਰੀਰ ਰੂਪੀ ਖੇਤੀ ਨੂੰ ਲੁਣ ਲੈਣਾ, ਵੱਢ ਲੈਣਾ, ਕੱਟ ਲੈਣਾ ਹੈ। ਲੈ ਲੈ ਦਾਤ ਪਹੁਤਿਆ ਲਾਵੇ ਕਰਤੀ ਯਾਰ, ਜਾਂ ਹੋਆ ਹੁਕਮ ਕਿਸਾਨ ਦਾ ਤਾਂ ਲੁਣ ਮਿਣਿਆ ਖੇਤਾਰ। ਪਹਿਲਾ ਪਹਿਰ ਧੰਦੇ ਗਿਆ, ਦੂਜੇ ਪਰ ਸੋਇਆ, ਤੀਜੇ ਝਾਕ ਸਿਖਾਇਆ, ਚੌਥੇ ਭੋਰ ਪਿਆ, ਕਦੀ ਚਿਤ ਨਾ ਆਇਓ ਜੰਜੀਵ ਪਿੰਡ ਦੀਆ।
ਘੜੀ ਚਸੇ ਕਾਲੇ ਖਾਲੀ,
ਉਸ ਵੇਲੇ ਜੋ ਕੁਝ ਤੂੰ ਘੜੀ ਵਿੱਚ ਕੋਈ ਮੰਦ ਕਰਮ ਕੀਤਾ ਹੈ, ਜਾਂ ਚਸਾ ਪੰਦਰਾਂ ਵਿਸਵਿਆਂ ਚ ਪੰਦਰਾਂ ਵਾਰੀ ਅੱਖ ਫਰਕੀਏ ਤਾਂ ਇੱਕ ਵਿਸਵਾ ਹੁੰਦਾ, ਪੰਦਰਾਂ ਵਿਸਵਿਆਂ ਦਾ ਚਸਾ ਹੁੰਦਾ ਹੈ, ਤੀਹਾਂ ਚਸਿਆਂ ਦਾ ਪਲ ਹੁੰਦਾ ਹੈ, ਸੱਠਾਂ ਪਲਾਂ ਦੀ ਘੜੀ ਹੁੰਦੀ ਹੈ। ਹਾਂਜੀ,
ਘੜੀ ਚਸੇ ਕਾਲੀ ਖਾਲੀ,
ਉਸ ਵੇਲੇ ਸੱਠਾਂ ਪਲਾਂ ਦੀ ਜਿਹੜੀ ਘੜੀ ਹੈ ਉਹਦਾ ਵੀ, ਤੇ ਚਸਾ ਪੰਦਰਾਂ ਵਿਸਵਿਆਂ ਦਾ ਜੋ ਚਸਾ ਹੁੰਦਾ, ਤੀਹ ਵਿਸਵਿਆਂ ਦਾ, ਉਹਦਾ ਵੀ ਹਿਸਾਬ ਕਿਤਾਬ ਲਿਆ ਜਾਵੇਗਾ।
ਬੁਰਾ ਭਲਾ ਸੌ ਜੀ,
ਉਦੋਂ ਜਮਦੂਤ ਕਹਿਣਗੇ ਹੇ ਜੀਵ, ਜੋ ਤੈਂ ਬੁਰਾ ਕੰਮ ਕੀਤਾ ਉਹਦਾ ਦੰਡ ਸਹਾਰ ਨਾ ਕਰ, ਤੇ ਜਿਹੜਾ ਤਾਂ ਭਲਾ ਕੰਮ ਕੀਤਾ ਤਾਂ ਸੁਖ ਲੈਣਾ ਕਰ, ਸਹਾਰ ਨਾ ਕਰ, ਇਹ ਤੇਰਾ ਕੀਤਾ ਹੋਇਆ, ਹੁਣ ਹੋਇਆ ਨੀ ਤੈਨੂੰ ਚਵੇੜਿਆ, ਹੇ ਜੀਵ ਸਹਾਰ ਨਾ ਕਰ ਤੂੰ ਹੁਣ।
ਨਾਨਕ ਸੁਰ ਨਰ ਸ਼ਬਦ ਮਿਲਾਏ,
ਗੁਰੂ ਸਾਹਿਬ ਜੀ ਕਹਿੰਦੇ ਚਾਹੇ ਦੇਵਤੇ ਹੈ ਭਾਈ ਚਾਹੇ ਮਨੁੱਖ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਇਆ ਹੈ ਉਹਨਾਂ ਨੂੰ ਵਾਹਿਗੁਰੂ ਨੇ ਆਪਦੇ ਨਾਲ ਮਿਲਿਆ। ਨਾ ਦੇਵਤੇ ਮੁਕਤ ਹੋ ਸਕਦੇ ਗੁਰੂ ਸਾਹਿਬ ਦੇ ਸ਼ਬਦ ਤੋਂ ਬਿਨਾਂ, ਤੇ ਨਾ ਮਨੁੱਖ ਕੋਈ ਮੁਕਤ ਹੋ ਸਕਦਾ, ਸਭਨਾਂ ਨੂੰ ਦੇਵਤਿਆਂ ਨੂੰ ਵੀ ਮਨੁੱਖਾਂ ਨੂੰ ਸ਼ਬਦ ਦੁਆਰਾ ਵਾਹਿਗੁਰੂ ਨੂੰ ਮਿਲਿਆ, ਜੋ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਂਦੇ ਹੈ ਉਹ ਮਹਾਰਾਜ ਆਪਦੇ ਨਾਲ ਮਿਲਾਏ ਹਨ।
ਤਿੰਨ ਪ੍ਰਭ ਕਾਰਨ ਕੀ,
ਇਹ ਉਸ ਵਾਹਿਗੁਰੂ ਨੇ ਕਾਰਨ ਨਿਯਮ ਬਣਾਤਾ ਕਿ ਸ਼ਬਦ ਨਾਲ ਹੀ ਮਿਲ ਸਕੋਗੇ। ਇਹ ਜਿਹੜਾ ਕਾਰਨ ਸੰਸਾਰ ਕੀਤਾ ਨਾ ਉਸ ਵਾਹਿਗੁਰੂ ਨੇ, ਇਹਨੂੰ ਹੋਰ ਕੀ ਜਾਣ ਸਕਦਾ, ਉਸ ਨੇ ਇਸ ਪ੍ਰਕਾਰ ਦਾ ਕਾਰਨ ਨਿਯਮ ਬਣਾ ਦਿੱਤਾ ਹੈ।
ਤੁਖਾਰੀ ਮਹੱਲਾ ਪਹਿਲਾ,
ਇਹ ਚੌਂ ਪਹਿਰਾਂ ਦੁਆਰਾ ਉਪਦੇਸ਼ ਦੇ ਕੇ ਹੁਣ ਅੱਗੇ ਖੁੱਲਾ ਉਪਦੇਸ਼ ਦਿੰਦੇ ਹਨ।
ਤੁਖਾਰੀ ਮਹੱਲਾ ਪਹਿਲਾ, ਤਾਰਾ ਚੜਿਆ ਲੰਮਾ।
ਸਾਧ ਸਿੰਘ ਜੀ, ਇੱਕ ਬੋਧੀ ਵਾਲਾ ਤਾਰਾ 13 ਸੰਨ ਦੇ ਅੰਦਰ ਚੜਦਾ ਹੁੰਦਾ ਸੀ, ਬੜੀ ਭਾਰੀ ਉਸਦੀ ਰੋਸ਼ਨੀ ਸੀ, ਵੇਖ ਵੇਖ ਕੇ ਚੰਦਰਮਾ ਦੇ ਚਾਨਣ ਵਾਂਗੂ ਨਿਆਣੇ ਖੇਲਿਆ ਕਰਦੇ। ਇਸੇ ਪ੍ਰਕਾਰ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਹਨ,
ਤਾਰਾ ਚੜਿਆ ਲੰਮਾ,
ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਜੋ। ਤਾਰਾ ਕੌਣ ਹੈ? ਪਰਮੇਸ਼ੁਰ, ਜੋ ਸਾਰਿਆਂ ਨੂੰ ਤਾਰਨ ਵਾਲਾ ਹੈ, ਜਿਸ ਦੇ ਸਾਰੇ ਤਾਰੇ ਚੰਦ ਸੂਰਜ ਆਦਿਕ ਬਣਾਏ ਹੋਏ ਹੈ, ਉਹ ਸਭ ਨੂੰ ਤਾਰਨ ਵਾਲਾ, ਤਾਰੇ ਜੀ ਨੇ ਆਈ ਪ੍ਰਕਾਸ਼ ਰੂਪ ਜੋ ਬ੍ਰਹਮ ਹੈ ਤੇ ਤਾਰਨ ਵਾਲਾ। ਲੰਮਾ ਦੇਸ਼ ਦਾ ਅੰਤ ਨਹੀਂ, ਕਿ ਸਰਵਤਰ ਦੇਸ਼ ਹੈ ਤੇ ਕਾਲ ਕਰਕੇ ਅੰਤ ਨਹੀਂ ਹੁੰਦਾ, ਨਿੱਤ ਰਹਿਣੇ ਕਰਕੇ, ਇਸੇ ਪ੍ਰਕਾਰ ਵਿਆਪਕ ਹੋਣੇ ਕਰਕੇ ਦੇਸ਼ ਕਰਕੇ ਅੰਤ ਨਹੀਂ ਤੇ ਨਿੱਤ ਰਹਿਣੇ ਕਰਕੇ ਕਾਲ ਕਰਕੇ ਅੰਤ ਨਹੀਂ, ਦੇਸ਼ ਕਾਲ ਤੇ ਵਸਤੂ ਕਰਕੇ ਪ੍ਰਸ਼ੇਦ ਜੀ ਦਾ ਨਹੀਂ ਹੁੰਦਾ। ਮਾਇਆ ਤੇ ਵਿਦਿਆ ਰੂਪੀ ਵਸਤੂ ਨਹੀਂ, ਮਾਇਆ ਦੀਆਂ ਵਸਤੂਆਂ ਜਿਹੜਾ ਬਰਾਤ ਤੇ ਅਭਿਆ ਕਿਰਤ ਤੇ ਇਸੇ ਪ੍ਰਕਾਰ ਹਿਰਨ ਗਰਭ, ਇਹ ਮਾਇਆ ਦੀਆਂ ਵਸਤੂਆਂ ਹੈ। ਅਵਿਦਿਆ ਦੀਆਂ ਵਸਤੂਆਂ ਤੈਜਸ ਤੇ ਪ੍ਰਾਗ ਤੇ ਵਿਸਨਾਵਾਂ ਜੀਵ ਹੈ, ਇਹ ਵਸਤੂ ਪ੍ਰਸ਼ੇਦ ਰਹਿਤ ਜਿਹੜਾ ਹੈ ਉਹ ਲੰਮਾ ਹੈ। ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਤਾਰੇ ਦੀ ਨਿਆਈ ਹੈ, ਜੋ ਪਰਮੇਸ਼ੁਰ ਸਭ ਨੂੰ ਤਾਰਨ ਵਾਲਾ, ਜਹਾਜ਼ ਦੀ ਨਿਆਈ ਪਾਰ ਕਰਨ ਵਾਲਾ, ਉਹ ਲੰਮਾ ਦੇਸ਼ ਕਾਲ ਵਸਤੂ ਰਹਿਤ ਸਦਾ ਸਦਾ ਰਹਿਣ ਵਾਲਾ ਚੜਿਆ, ਜਿਨ੍ਹਾਂ ਦੇ ਅੰਦਰ ਸਖਿਆਤ ਹੋਇਆ, ਪ੍ਰਗਟ ਹੋਇਆ ਹੈ।
ਕਿਉਂ ਨਗਰ ਨਿਹਾਲਿਆ ਰਾਮ,
ਅਸੀਂ ਜਿਗਿਆਸੂ ਸੱਚੇ ਪਾਤਸ਼ਾਹ ਕਿਸ ਪ੍ਰਕਾਰ ਨੂੰ ਨਜ਼ਰ ਕਰਕੇ ਵੇਖਣਾ ਕਰੀਏ, ਇਹ ਕਿਰਪਾ ਕਰਕੇ ਦੱਸੋ, ਉਹ ਕਿਵੇਂ ਨਜ਼ਰ ਦ੍ਰਿਸ਼ਟੀ ਕਰਕੇ ਨਿਹਾਲਿਆ ਵੇਖਿਆ ਜਾਵੇ ਇਹ ਰਾਮ ਦਾ ਰੂਪ ਸਤਿਗੁਰੂ ਜੀ। ਤਾਂ ਕਹਿੰਦੇ ਹਨ, ਇਹ ਭਾਈ ਦੇਸ਼ ਕਾਲ ਵਸਤੂ ਪ੍ਰਸ਼ੇਦ ਜੋ ਤਾਰਾ ਬ੍ਰਹਮ ਹੈ, ਉਹ ਚੜਿਆ ਪ੍ਰਗਟ ਹੋ ਰਿਹਾ, ਸਵੈਨ ਭਾਵ ਪ੍ਰਕਾਸ਼ ਕਰ ਰਿਹਾ ਹੈ, ਕਿਸ ਪ੍ਰਕਾਰ ਉਹ ਨਜ਼ਰ ਮਹਾਤਮਾ ਦੇਖਣਾ ਕੀਤਾ ਗਿਆਨ ਦ੍ਰਿਸ਼ਟੀ ਕਰਕੇ ਰਾਮ। ਹੇ ਭਾਈ,
ਸੇਵਕ ਪੂਰ ਕਰਮ,
ਜਿਹਨਾਂ ਸੇਵਕਾਂ ਦੇ ਪੂਰਨ ਕਰਮ ਨਿਸ਼ਕਾਮ ਕਰਮ ਕੀਤੇ ਹੋਏ ਹੈ ਤੇ ਪੂਰੀ ਕਰਮਾਂ ਕਿਰਪਾ ਦ੍ਰਿਸ਼ਟੀ ਸਤਿਗੁਰਾਂ ਨੇ ਕੀਤੀ, ਕਰਮ ਬਖਸ਼ੀ ਜਿਹਨਾਂ ਤੇ,
ਸਤਿਗੁਰੂ ਸ਼ਬਦ ਦੇਖਾ ਲਿਆ ਰਾਮ,
ਉਹਨਾਂ ਨੂੰ ਸਤਿਗੁਰੂ ਸਾਹਿਬ ਨੇ ਸ਼ਬਦ ਦੀ ਕਮਾਈ ਕਰਵਾ ਕੇ ਉਸ ਰੂਪ ਨੂੰ ਦਿਖਾ ਦਿੱਤਾ, ਪ੍ਰਗਟ ਕਰਕੇ ਵਿਖਾ ਦਿੱਤਾ ਹੈ।
ਗੁਰ ਸ਼ਬਦ ਦਿਖਾ ਲਿਆ ਸੱਚ ਸੰਭਾਲਿਆ,
ਜਿਹਨਾਂ ਨੇ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਸੱਚੇ ਪਾਤਸ਼ਾਹ ਨੂੰ ਸੰਭਾਲਿਆ, ਯਾਦ ਕੀਤਾ ਸੱਚ ਸਰੂਪ ਨੂੰ, ਤ੍ਰਿਕਾਲਵਾਦ ਸਕਤੰ, ਉਹ ਗੁਰਾਂ ਦੇ ਸ਼ਬਦ ਕਰਕੇ ਸੱਚ ਸਰੂਪ ਨੂੰ ਜਿਨ੍ਹਾਂ ਨੂੰ ਦਿਖਾ ਦਿੱਤਾ ਹੈ। ਗੁਰ ਸ਼ਬਦ,
ਗੁਰ ਸ਼ਬਦ ਦੇਖਾ ਲਿਆ ਸੱਚ ਸੰਭਾਲਿਆ,
ਜਿਨ੍ਹਾਂ ਨੂੰ ਗੁਰਾਂ ਦੇ ਸ਼ਬਦ ਦੁਆਰਾ ਸੱਚ ਨੂੰ ਸੰਭਾਲਿਆ ਹੈ, ਯਾਦ ਕੀਤਾ ਹੈ, ਉਹਨਾਂ ਨੂੰ ਸਰੂਪ ਨੂੰ ਪ੍ਰਗਟ ਕਰਕੇ ਵਿਖਾ ਦਿੱਤਾ ਮਹਾਰਾਜ ਬ੍ਰਹਮ ਨੂੰ। ਰਾਜ ਨੇ ਵਿਚਾਰ ਕਰਕੇ ਉਹ ਵੇਖਦੇ ਹਨਗੇ, ਉਹ ਕੋਟ ਸੂਰ ਨਾਨਕ ਪ੍ਰਕਾਸ਼ ਜਿਵੇਂ ਹੁੰਦਾ ਹੈ, ਇਉਂ ਉਸੇ ਸਰੂਪ ਨੂੰ ਜਲਸ ਤੂੰ ਹੀ, ਥਲਸ ਤੂੰ ਹੀ, ਨਦਿਸ ਤੂੰ ਹੀ, ਨਦਸ ਤੂੰ ਹੀ, ਸਾਰਿਆਂ ਥਾਂ ਚ ਉਸੇ ਨੂੰ ਵੇਖਿਆ ਹੈ ਉਹਨਾਂ ਨੇ ਸਮਾਰ ਕੇ।
ਧਾਵਤ ਪੰਜ ਰਹੇ ਘਰ ਜਾਣੇ,
ਉਹਨਾਂ ਦੇ ਧਾਉਂਦੇ ਜਿਹੜੇ ਪੰਜ ਗਿਆਨ ਇੰਦਰੇ ਸੀ ਇਹ ਵੀ ਰਹਿਤ ਹੋ ਗਏ, ਘਰ ਦੇ ਅੰਦਰੋਂ ਹੀ ਵਿਸ਼ਿਆਂ ਵੱਲੋਂ ਰਹਿਤ ਕਰਕੇ ਬ੍ਰਹਮ ਨੂੰ ਜਾਣ ਲਿਆ। ਧਾਵਤ ਪੰਜ ਰਹੇ, ਪੰਜੇ ਕਾਮ ਕਰੋ ਲੋ ਮੋਹਕਾਰ ਦੀ ਧੌਣੀ ਤੋਂ ਵੀ ਰਹਿਤ ਹੋ ਗਏ, ਪੰਜੇ ਸ਼ਬਦ ਸਪਰਸ਼ ਰੂਪ ਰਸ ਗੰਧ ਜਿਹੜੇ ਵਿਸ਼ੇ ਸੀ ਇਹ ਵੀ ਧੌਣ ਵੱਲੋਂ ਰਹਿਤ ਹੋ ਗਏ।
ਘਰ ਜਾਣੇ,
ਘਰ ਸਾਧ ਸੰਗਤ ਦੁਆਰਾ ਉਸ ਪਰਮੇਸ਼ਰ ਨੂੰ ਜਾਣ ਲਿਆ, ਘਰ ਰਾਰੇ ਨੂੰ ਅੰਕੜ ਹੈ ਨਾ, ਘਰ ਸਰੂਪ ਨੂੰ ਜਾਣ ਲਿਆ।
ਕਾਮ ਕ੍ਰੋਧ ਵਿਖ ਮਾਰਿਆ,
ਉਹ ਕਾਮ ਕ੍ਰੋਧ, ਕਾਮ ਵੀ ਇੱਕ ਮੰਮੇ ਨੂੰ ਔਂਕੜ ਹੈ ਨਾ, ਕਾਮ ਜਿਹੜਾ ਕਾਮ ਹੈ ਅਤੇ ਕ੍ਰੋਧ ਹੈ ਇਹ ਵਿਸ਼ਿਆਂ ਦੀ ਵਿਊ ਨੂੰ ਉਹਨਾਂ ਨੇ ਮਾਰ ਲਿਆ ਹੈ। ਕਾਮ ਸਾਧ ਸੰਗੇ ਜੀ, ਕਾਮ ਕਾਮ ਸਾਹਿਬ ਜਾ ਕਹੇ ਕਾਮ ਨਾ ਜਾਣੇ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ। ਤੇ ਕ੍ਰੋਧ ਜੋ ਚਿੱਦੀ ਤੀਖਣ ਬਿਰਤੀ ਹੈ, ਜਿਸ ਪ੍ਰਕਾਰ ਡੱਬੀ ਦੇ ਤੇ ਸੀਖ ਕਸਾਈਏ ਮਸਾਲੇ ਨਾਲ ਤੇ ਉਹਦੇ ਵਿੱਚੋਂ ਹਰਾ ਹਰਾ ਰੰਗ ਨਿਕਲਦਾ, ਐਂ ਜਦੋਂ ਕ੍ਰੋਧ ਹਰਾ ਹੋ ਜਾਂਦਾ ਹੈ ਉਦੋਂ ਬੁੱਲ ਫੜਕਣ ਲੱਗ ਜਾਂਦੇ ਹੈ ਅਤੇ ਗਾਲਾਂ ਕੱਢਣ ਲੱਗ ਜਾਂਦਾ, ਇਹ ਪੀਲਾ ਰੰਗ ਹੋ ਜਾਂਦਾ, ਫਿਰ ਡਾਂਗ ਛੋਟਾ ਫੜ ਕੇ ਸ਼ਸਤਰ ਪਰ ਕਤਲ ਕਰ ਦਿੰਦਾ, ਜਿਹੜਾ ਇਹ ਮੱਚ ਪੈਂਦਾ ਭਾਬੜ। ਇਉਂ ਕ੍ਰੋਧ ਐਸਾ ਜਿਹੜਾ ਅੱਗ ਦੀ ਨੀ ਆਈ ਹੈ, ਕਾਮ ਕ੍ਰੋਧ
ਵਿਖ ਮਾਰਿਆ
ਅਤੇ ਵਿਸ਼ਿਆਂ ਦੀ ਵੀ ਉਹਨੂੰ ਮਾਰਨਾ ਕੀਤਾ ਹੈ।
ਅੰਤਰ ਜੋਤ ਪਹੀ ਗੁਰ
ਕਾਮ ਨੂੰ ਕ੍ਰੋਧ ਨੂੰ ਵਿਉਹ ਮਾਇਆ ਦੇ ਤਾਂ ਹੀ ਮਾਰਿਆ ਨਿਵਿਰਤ ਕੀਤਾ ਹੈ।
ਅੰਤਰ ਜੋਤ ਪਹੀ ਗੁਰ ਸਾਖੀ,
ਗੁਰੂ ਸਾਹਿਬ ਦੀ ਸਿੱਖਿਆ ਜਿਹਨਾਂ ਨੇ ਧਾਰਨ ਕੀਤੀ ਹੈ ਉਹਨਾਂ ਅੰਦਰ ਜੋਤ ਗਿਆਤ ਹੋਈ ਹੈ ਪਰਮੇਸ਼ਰ ਦੀ, ਅੰਦਰੀ ਜੋਤੀ ਸਰੂਪ ਦੀ ਜੋਤ ਦਾ ਪ੍ਰਕਾਸ਼ ਹੋਇਆ ਹੈ ਅਦਵੈਤ ਆਨੰਦ ਸਰੂਪ ਦਾ।
ਜੀਨੇ ਰਾਮ ਕਰਮ
ਅੰਤਰ ਜੋਤ
ਪਹੀ ਗੁਰ ਸਾਖੀ,
ਗੁਰੂ ਸਾਹਿਬ ਦੀ ਸਿੱਖਿਆ ਕਰਕੇ ਅੰਦਰੋਂ ਜੋਤ ਸਖਿਆਤ ਹੋ ਗਈ ਹੈ। ਗੁਰੂ ਸਾਹਿਬ ਦੀ ਇਹ ਸਾਖੀ ਉਗਾਹ ਹਨ ਗੁਰੂ ਮਹਾਰਾਜ ਸਾਹਿਬ ਜੀ, ਅੰਦਰੋਂ ਜੋਤੀ ਸਰੂਪ ਦੀ ਪ੍ਰਾਪਤੀ ਹੋਈ ਹੈ।
ਜਿਨੇ ਰਾਮ ਕਰਮ
ਜਿਨ੍ਹਾਂ ਦੇ ਚੰਗੇ ਕਰਮ ਉਹਨਾਂ ਰਾਮ ਦੇ ਤਾਂ ਹੀ ਫੇਰ ਆਤਮਾ ਪਰਮਾਤਮਾ ਪੇਖ ਹੈ, ਆਤਮਾ ਜੀ ਪਰਮਾਤਮਾ ਨੂੰ ਰਾਮ ਨੂੰ ਵੇਖਿਆ, ਕਰਮਾਂ ਕਰਮ ਬਖਸ਼ੀ ਕਰਨ ਵਾਲੇ ਨੂੰ ਜਿਹਦੇ ਨਿਸਕਾਮ ਕਰਮ ਹੈ ਉਹਨਾਂ ਦੇ ਜਾਣਿਆ ਹੈ।
ਨਾਨਕ ਹਉਮੈ ਮਾਰ ਪਤੀਣੇ,
ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਹਉਮੈ ਨੂੰ ਮਾਰਿਆ ਜਿਨ੍ਹਾਂ ਨੇ ਉਹਨਾਂ ਦੇ ਚਿੱਤ ਮਾਰਿਆ ਦੇ ਸਰੂਪ ਚ ਪਤੀਣੇ ਪਤੀਜ ਕੇ ਮੰਨ ਗਏ ਹਨ।
ਤਾਰਾ ਚੜਿਆ ਲੰਮਾ
ਇਸ ਕਾ ਪ੍ਰਕਾਸ਼ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ, ਜੋ ਤਾਰਾ ਬ੍ਰਹਮ ਹੈ ਉਹ ਚੜਿਆ ਪ੍ਰਗਟ ਹੋਇਆ ਹੈ, ਲੰਮਾ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਜੋ ਹੈ।
ਗੁਰਮੁਖ ਜਾਗ ਰਹੇ,
ਗੁਰਮੁਖ ਜਿਹੜੇ ਹਨ ਉਹ ਸਦਾ ਲਿਵ ਲਾ ਕੇ ਭਿੰਨੀ ਰਹਿਣ ਲਈ ਚਮਕਣ ਤਾਰੇ ਜਾਗੇ ਸੰਤ ਜਣਾ ਮੇਰੇ ਰਾਮ ਪਿਆਰੇ, ਗੁਰਮੁਖ ਗਿਆਨ ਅਵਸਥਾ ਜਾਗਦੇ ਰਹਿੰਦੇ ਹਨ।
ਚੁੱਕੀ ਅਭਿਮਾਨੀ
ਉਹਨਾਂ ਦੇ ਅੰਦਰ ਅਭਿਮਾਨ ਦੀ ਜਿਹੜੀ ਕਿਰਿਆ ਸੀ ਚੱਕੀ ਗਈ ਹੈ, ਜਿਸ ਪ੍ਰਕਾਰ ਸਾਧ ਸੰਗਤ ਜੀ ਜਿੰਨੇ ਅਸੀਂ ਅਗਿਆਨੀ ਸੁਣਨੇ ਹੈ ਇਹ ਤਮੋ ਗੁਣ ਚ ਬਿਰਤੀ ਉਦੋਂ ਲੀਨ ਹੁੰਦੀ ਹੈ ਸਾਡੀ, ਇਸ ਕਰਕੇ ਸਾਨੂੰ ਕੋਈ ਗਿਆਨ ਧਿਆਨ ਨਹੀਂ ਸੋਚਦਾ। ਰਜੋ ਗੁਣ ਜਦੋਂ ਬਿਰਤੀ ਲੀਨ ਹੁੰਦੀ ਉਦੋਂ ਸੁਪਨਾ ਆਉਂਦਾ ਹੈ, ਮਹਾਤਮਾ ਦੀ ਸਤੋ ਗੁਣ ਵਿੱਚ ਬਿਰਤੀ ਲੀਨ ਹੁੰਦੀ ਹੈ, ਇਸ ਕਰਕੇ ਉਹਨਾਂ ਨੂੰ ਸਿਮਰਨ ਦਾ ਆਨੰਦ ਉਸੇ ਪ੍ਰਕਾਰ ਬਣਿਆ ਰਹਿੰਦਾ ਹੈ, ਇਉਂ ਸੁੱਤੇ ਹੋਏ ਵੀ ਪਰਮੇਸ਼ਰ ਨੂੰ ਚੇਤੇ ਕਰਦੇ ਹੈ। ਗੁਰਮੁਖ ਗਿਆਨਵਾਨ ਦਾ ਸੋਹਣਾ ਵੀ ਵੱਖਰਾ ਦੁਨੀਆਂ ਨਾਲੋਂ।
ਚੂਕੀ ਅਭਿਮਾਨੀ
ਅਭਿਮਾਨ ਵਾਲੀ ਜਿਹੜੀ ਕਿਰਿਆ ਸੀ ਜਾਗਰ ਸੁਪਨ ਸਕੋਪਤ ਅਵਸਥਾ ਦੀ, ਇਹ ਸਾਰੀ ਚੱਕੀ ਗਈ ਹੈ ਉਹਨਾਂ ਦੀ। ਇਉਂ ਗਿਆਨ ਅਵਸਥਾ ਜੀ ਗੁਰਮੁਖ ਜਾਗਦੇ ਹੀ ਰਹਿੰਦੇ ਹਨ, ਹਰ ਵਕਤ ਲਿਵ ਲੱਗੀ ਰਹਿੰਦੀ ਹੈ।
ਆਨੰਦਨ ਭੋਰ ਭਇਆ
ਰਾਤ ਨੇ ਉਹਨਾਂ ਦੇ ਅੰਦਰ ਭੋਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ, ਦਿਨ ਚੜ ਗਿਆ ਹੈ।
ਸਾਚ ਸਮਾਨੀ ਰਾਮ
ਉਹਨਾਂ ਦੀ ਜਿਹੜੀ ਸੁਰਤ ਹੈ ਸੱਚ ਸਰੂਪ ਚ ਸਮਾ ਗਈ ਹੈ ਰਾਮ ਹੇ ਭਾਈ।
ਸਾਚ ਸਮਾਨੀ ਗੁਰਮੁਖ ਮਨ ਭਾਨੀ
ਜਿਹਨਾਂ ਦੀ ਗੁਰੂ ਮੁਖੀਆਂ ਦੇ ਮਨ ਚ ਭਾ ਗਈ ਹੈ ਸੇਵਾ, ਸਰਦਾ ਭਾ ਗਈ ਹੈ ਜਿਹਨਾਂ ਜਿਗਿਆਸੂਆਂ ਦੀ, ਉਹਨਾਂ ਦੀ ਸੱਚ ਸਰੂਪ ਵਿੱਚ ਬਿਰਤੀ ਸਮਾ ਗਈ ਹੈ, ਉਹਨਾਂ ਗੁਰਮੁਖਾਂ ਦੀ ਜਿਹੜੀ ਪ੍ਰੀਤ ਹੈ ਮਹਾਰਾਜ ਦੇ ਮਨ ਚ ਭਾ ਗਈ, ਚੰਗੀ ਲੱਗੀ ਆਈ ਹੈ।
ਗੁਰਮੁਖ ਸਾਬਤ ਜਾਗੇ
ਉਹ ਗੁਰਮੁਖ ਗਿਆਨ ਅਵਸਥਾ ਚ ਸਾਬਤ ਹਨਗੇ, ਰਿਸ਼ਿਆਂ ਦੇ ਕਰਕੇ ਠੱਗੇ ਨਹੀਂ ਹੋ ਗਏ, ਉਹ ਜਾਗ ਪਏ ਗਿਆਨ ਅਵਸਥਾ ਚ ਸਾਬਤ, ਆਪਣਾ ਜੀਵਨ ਰੱਖ ਕਰਕੇ ਸਨਮੁਖ ਹੋ ਕੇ ਸਾਬਤ ਸੂਰਤ ਜਿਵੇਂ ਰੱਖਣੀ ਹੈ ਕਿਉਂ ਮਹਾਰਾਜ ਦੇ ਸਨਮੁਖ ਰਹਿੰਦੇ ਹਨ।
ਸਾਚ ਨਾਮ ਅੰਮ੍ਰਿਤ ਗੁਰ ਦੀਆ
ਜਿਨ੍ਹਾਂ ਨੂੰ ਸੱਚਾ ਨਾਮ ਅੰਮ੍ਰਿਤ ਸਤਿਗੁਰੂ ਜੀ ਨੇ ਬਖਸ਼ ਦਿੱਤਾ, ਕਿਰਪਾ ਕੀਤੀ ਹੈ।
ਹਰ ਚਰਨੀ ਲਿਵ ਜਾਗੇ ਲਿਵ ਲਾਗੇ
ਉਹਨਾਂ ਦੀ ਹਰੀ ਅਕਾਲ ਪੁਰਖ ਦੇ ਪਵਿੱਤਰ ਚਰਨ ਜੋ ਪੂਜਨੀਕ ਚਰਨ ਹਨ, ਅਧਿਸ਼ਟਾਨ ਸਰੂਪ ਚਰਨ ਹਨ, ਇਸ ਵਿੱਚ
ਹਰ ਚਰਨੀ ਲਿਵ ਲਾ
ਹਰੀ ਦੇ ਚਰਨਾਂ ਕੋਲ ਲਿਵ ਬਿਰਤੀ ਉਹਨਾਂ ਦੀ ਲੱਗ ਗਈ ਹੈ।
ਪ੍ਰਗਟੀ ਜੋਤ ਜੋਤ ਮਹਿ ਜਾਤਾ
ਉਹਨਾਂ ਦੇ ਅੰਦਰ ਜੋਤੀ ਸਰੂਪ ਪਰਮੇਸ਼ਰ ਪ੍ਰਗਟ ਹੋਇਆ ਹੈ, ਜੋਤ ਮਹਿ ਜਾਤਾ ਜਿਸ ਪਰਮੇਸ਼ਰ ਦੀ ਜੋਤ ਸਾਰੇ ਖੱਡ ਜੋਤੀਆਂ ਚ ਪ੍ਰਗਟ ਹੋਇਆ, ਚੰਦ ਵਿਚ ਵੀ, ਸੂਰਜ ਵਿਚ ਵੀ, ਅਗਨੀ ਚ ਵੀ, ਬਿਜਲੀ ਚ ਵੀ, ਤਾਰਿਆਂ ਚ ਵੀ, ਜਿਸ ਪਰਮੇਸ਼ੁਰ ਦੀ ਇਹ ਜੋਤ ਹੈ ਪ੍ਰਗਟ, ਉਹ ਉਸ ਜੋਤੀ ਸਰੂਪ ਨੂੰ ਸਾਰਿਆਂ ਸਾਹਮਣੇ ਜੋਤ ਜੋਤ ਹੈ ਸੋਏ, ਕਿਉਂਕਿ ਚੰਨ ਸਾਹਮਣੇ ਚਾਨਣ ਹੋਏ, ਉਹ ਜੋਤ ਬੁੱਧੀ ਦੇ ਅੰਦਰ ਉਸ ਪਰਮੇਸ਼ੁਰ ਨੂੰ ਜੋਤ ਗੁਰਾਂ ਦੀ ਗਿਆਤ ਦੁਆਰਾ ਜਾਣਨਾ ਕੀਤਾ ਹੈ। ਪ੍ਰਗਟੀ ਜੋਤ ਅਦਵੈਤ ਆਨੰਦ ਸਰੂਪ ਦੀ ਜਿਹੜੀ ਜੋਤ ਹੈ, ਸਾਰਿਆਂ ਦੀ ਪਰਤਕ ਜੋਤ ਅੰਦਰੋਂ ਜੋਤ ਪ੍ਰਗਟ ਹੋ ਰਹੀ ਹੈ, ਉਸ ਪਰਤਕ ਜੋਤ ਦੁਆਰਾ ਅਦਵੈਤ ਆਨੰਦ ਰੂਪੀ ਜੋਤੀ ਸਰੂਪ ਨੂੰ ਜਾਣਿਆ ਹੈ।
ਮਨਮੁਖ ਭਰਮ ਭੁਲਾਣੀ,
ਜਿਹੜੀ ਮਨਮੁਖਾਂ ਦੀ ਬਿਰਤੀ ਹੈ, ਉਹ ਮਨ ਤੇ ਮਨ ਨੂੰ ਮੁਖੀ ਸਮਝਦੀ ਹੈ, ਇਸ ਕਰਕੇ ਭਰਮ ਚ ਭੁੱਲਣ ਚ ਆ ਰਹੀ, ਉਹਨੂੰ ਸਮਝ ਨਹੀਂ ਪੈਂਦੀ ਹੈ। ਪ੍ਰਗਟੀ ਜੋਤ ਜੋਤ ਮੈਂ ਜਾਤਾ, ਜਿਸ ਪਰਮੇਸ਼ੁਰ ਦੀ ਖੜ ਜੋਤੀਆਂ ਜੋਤ ਪ੍ਰਗਟ ਹੋ ਰਹੀ ਹੈ, ਉਹ ਜੋਤ ਬੁੱਧੀ ਦੇ ਅੰਦਰ ਤਰਤਕ ਚੇਤਨ ਰੂਪ ਕਰ ਨੂੰ ਅਦਵੈਤ ਆਨੰਦ ਰੂਪ ਕਰਕੇ ਜਾਣ ਲਿਆ, ਪ੍ਰਤਿਬਿੰਬ ਦਾ ਬਾਅਦ ਕਰਕੇ ਬਿੰਬੀ ਰੂਪ ਵੇਖ ਲਿਆ।
ਮਨਮੁਖ ਭਰਮ ਭੁਲਾਣੀ,
ਜਿਹੜੀ ਮਨਮੁਖਾਂ ਦੀ ਬਿਰਤੀ ਉਹ ਭਰਮ ਚ ਭੁੱਲਣ ਚ ਆ ਰਹੀ ਹੈ, ਉਹ ਸਤ ਨਹੀਂ ਮੰਨਦੇ ਹਨ।
ਨਾਨਕ ਭੂਰ ਭਇਆ ਮਨ ਮਾਨੇ,
ਸਤਿਗੁਰੂ ਜੀ ਕਹਿੰਦੇ ਜਦੋਂ ਗਿਆਨ ਦਾ ਭੋਰ ਦਿਲ ਚੜ ਗਿਆ, ਪ੍ਰਕਾਸ਼ ਹੋ ਗਿਆ, ਉਦੋਂ ਮਨ ਮੰਨਿਆ ਹੈ।
ਜਾਗਤ ਰਹਿਣ ਵਿਹਾਨ,
ਇਸ ਪ੍ਰਕਾਰ ਜਾਗਦਿਆਂ ਹੋਇਆਂ ਦੀ ਅਵਸਥਾ ਸਾਰੀ ਗੁਜ਼ਰਦੀ ਹੈ, ਗਿਆਨ ਅਵਸਥਾ ਜਾਗ ਕੇ ਅਵਿਦਿਆ ਰੂਪੀ ਰਾਤ ਉਹਨਾਂ ਦੀ ਬਿਹਾ ਗਈ ਹੈ, ਬਤੀਤ ਹੋ ਗਈ ਹੈ, ਮੁੱਕ ਗਈ ਹੈ।
ਔਗੁਣ ਵਿਸਰਿਆ,
ਸਤਸੰਗ ਜੀ ਔਗੁਣਾ ਕਰਕੇ ਪਰਮੇਸ਼ੁਰ ਨੂੰ ਇਹ ਭੁੱਲਿਆ ਜੀ, ਉਹ ਮਹਾਰਾਜ ਸਾਹਿਬ ਜੀ ਦੀ ਕਿਰਪਾ ਕਰਕੇ ਔਗੁਣ ਹੁਣ ਕਰਨੇ ਭੁੱਲ ਗਏ, ਔਗੁਣ ਦੀ ਨਿਵਰਤੀ ਕਰਤੀ ਮਹਾਰਾਜ ਨੇ।
ਗੁਣੀ ਘਰ ਕੀਆ ਰਾਮ,
ਜਦੋਂ ਗੁਣੀ ਪਰਮੇਸ਼ੁਰ ਨੇ ਸਾਡੇ ਹਿਰਦ ਚ ਘਰ ਕੀਤਾ, ਨਿਵਾਸ ਕੀਤਾ, ਉਦੋਂ ਔਗੁਣਾਂ ਨੂੰ ਭੁੱਲ ਗਿਆ ਆਪ ਹੀ। ਔਗੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਸੀ, ਔਗੁਣਾਂ ਵਾਲਾ ਕੁਛ ਭੁੱਲ ਗਿਆ ਹੈ, ਅਤੇ ਜਿਨ੍ਹਾਂ ਦੇ ਅੰਦਰ ਗੁਣੀ ਪਰਮੇਸ਼ੁਰ ਨੇ ਆਪਦਾ ਘਰ ਕੀਤਾ, ਨਿਵਾਸ ਕੀਤਾ ਹੈ, ਉਹਨਾਂ ਦੇ ਔਗੁਣ ਵਾਲੇ ਸੁਭਾਅ ਜਿਹੜੇ ਸੀ ਵਿਸਰ ਗਏ, ਨਿਵਰਤ ਹੋ ਗਏ। ਔਗੁਣਾਂ ਕਰਕੇ ਵਿਸਰਿਆ ਸੀ ਨਾ ਪਰਮੇਸ਼ੁਰ, ਜਦੋਂ ਸਤਸੰਤੋਖ ਦਇਆ ਧਰਮ ਗੁਣ ਅੰਦਰ ਆਏ, ਤਾਂ ਗੁਣੀ ਪਰਮੇਸ਼ੁਰ ਨੇ ਸਾਡੇ ਹਿਰਦੇ ਚੋਂ ਘਰ ਕਰ ਲਿਆ, ਨਿਵਾਸ ਕਰ ਲਿਆ ਹੈ। ਰਾਮ ਹੇ ਭਾਈ,
ਏਕੋ ਰੱਬ ਰਹਿਆ,
ਹੁਣ ਇੱਕੋ ਹੀ ਅਦਵੈਤ ਰੂਪ ਪਰਮੇਸ਼ੁਰ ਵਿਆਪਕ ਹੋ ਰਿਹਾ ਹੈ।
ਅਵਰ ਨਾ ਪੀਆ ਰਾਮ,
ਸਾਡੀ ਦ੍ਰਿਸ਼ਟੀ ਵਿੱਚ ਬ੍ਰਹਮ ਦੇਵਤਿਆਂ ਦੀ ਨਿਗਾਹ ਚ ਅਵਰ ਦੂਸਰੇ ਸਥਾਨ ਚ ਬੀਆ ਦੂਜਾ ਨਹੀਂ ਹੈ, ਕੋਈ ਪੈਦਾ ਹੀ ਨਹੀਂ ਹੋਇਆ ਹੈ ਹੋਰ।
ਰੱਬ ਰਹਿਆ ਸੂਈ ਅਵਰ ਨਾ ਕੋਈ,
ਉਹੋ ਹੀ ਪਰਮੇਸ਼ੁਰ ਤਦ ਤਦ ਦਾ ਲੱਖ ਅਰਥ ਨੂੰ ਵਿਆਪ ਰਿਹਾ ਹੈ, ਉਸ ਤੋਂ ਬਿਨਾਂ ਅਵਰ ਅਸਥਾਨ ਚ ਹੋਰ ਕੋਈ ਨਹੀਂ ਹੈ।
ਮਨ ਹੀ ਤੇ ਮਨ ਮਾਨੇ,
ਇਹ ਗੁਰੂ ਸਾਹਿਬ ਦੇ ਮੰਤਰ ਕਰਕੇ ਮਨ ਮੰਨਿਆ ਹੈ, ਅਸ਼ੁੱਧ ਮਨ ਜਿਹੜਾ ਗੁਰਾਂ ਸ਼ੁੱਧ ਮਨ ਕਰਕੇ ਮੰਨਿਆ ਹੈ, ਮਨ ਸ਼੍ਰੋਮਣੀ ਪਰਮੇਸ਼ੁਰ ਕਰਕੇ ਇਹ ਮਨ ਮੰਨ ਗਿਆ, ਭਗਤੀ ਕਰਕੇ ਮਨ ਮੰਨ ਗਿਆ ਹੈ, ਮਨ ਮਣੀ ਦਾ ਨਾਮ ਵੀ ਇਹ ਭਗਤੀ ਕਰਕੇ ਮਨ ਮੰਨਿਆ ਹੈ।
ਜਿਨ ਜਲ ਥਲ ਤਿਰ ਭਵਨ ਘਟ ਘਟ ਥਾਪਿਆ,
ਜਿਸਨੇ ਜਲਾਂ ਦਾ ਸਥਾਨ ਬਣਾਇਆ ਹੈ, ਥਲਾਂ ਦੇ ਸਥਾਨ ਬਣਾਏ, ਖੁਸ਼ਕੀ ਤੇ ਤਰੀ ਬਣਾਈ ਹੈ,
ਤਿਰ ਭਵਨ ਘਟ ਘਟ ਥਾਪਿਆ,
ਇੰਨਾ ਚੇਤੇ ਰਗੜ ਵੀ ਇੰਨੇ ਅੱਖਰਾਂ ਦੇ ਅਰਥ ਹੋ ਗਏ ਹੈ।
ਘੱਟ ਘੱਟ ਥਾਪੇ,
ਘੱਟ ਘੱਟ ਅੰਡ ਚ ਖਾਣੀ, ਜੇਲ ਚ ਖਾਣੀ, ਸਿਹਤ ਚ ਖਾਣੀ, ਉਤਪ ਚ ਖਾਣੀ, ਇਹ ਸਾਰਿਆਂ ਨੂੰ ਥਾਪਿਆ, ਸਥਾਪਨ ਕੀਤਾ ਜਿਸਨੇ। ਫੇਰ
ਜਿਨ ਜਲ ਥਲ ਤਿਰ ਭਵਨ ਘੱਟ ਘੱਟ ਥਾਪੇ,
ਜਿਸ ਪਰਮੇਸ਼ੁਰ ਨੇ ਜਲਾਂ ਦੇ ਥਾਂ ਪ੍ਰੇਮੀ ਜਿਹੜੇ ਹਨ, ਥਲਾਂ ਦੀ ਨਹੀਂ ਕਨਿਸ਼ਠ ਅਧਿਕਾਰੀ ਜਿਹੜੇ ਹਨ, ਘੱਟ 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 ਅੰਤਾ ਕਰਨ ਦੇ ਅੰਦਰ ਘੱਟ ਇੱਕ ਰਸ ਬ੍ਰਹਮ ਗਿਆਨ ਨੂੰ ਸਥਾਪਨ ਕੀਤਾ ਹੈ।
ਸੋ ਪ੍ਰਭ ਗੁਰਮੁਖ ਜਾਣਿਆ,
ਉਹ ਗੁਰਾਂ ਦੁਆਰਾ ਮੁਖੀ ਗੁਰਾਂ ਦੁਆਰਾ ਗੁਰਮੁਖ ਅਧਿਕਾਰੀਆਂ ਨੇ ਉਸ ਪ੍ਰਭੂ ਨੂੰ ਜਾਣ ਲਿਆ ਹੈ।
ਕਰਨ ਕਾਰਨ ਸਮਰੱਥ ਅਪਾਰਾ,
ਉਹ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਹੈ, ਸਰਵ ਕਲਾ ਸਮਰੱਥ ਹੈ, ਫਿਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ।
ਤ੍ਰਿਵਿਦ ਮੀਟ ਸਮਾਈ,
ਇਹ ਤਿੰਨ ਪ੍ਰਕਾਰ ਦੀ ਜਿਹੜੀ ਵਿਧੀ ਸੀ, ਰਾਜ ਸੀ, ਤਾਮ ਸੀ, ਸ਼ਾਂਤ ਕੀ, ਜਾਗਰ ਸੁਪਨ ਸੁਖੋਵਤ ਬਾਲ ਜੀਵਾ ਬਿਰਧਾਸਤਾਦਿਕ ਸੁਤਵਿਤ ਲੋਕ ਈਖਣਾ ਤੀਨੀ, ਇਹ ਤਿੰਨ ਪ੍ਰਕਾਰ ਦੀ ਵਾਸ਼ਨਾ, ਤਿੰਨਾਂ ਗੁਣਾਂ ਦੀ ਉਪਾਸ਼ਨਾ, ਇਹ ਸਾਰੀ ਮੇਟ ਕੇ ਵਾਹਿਗੁਰੂ ਵਿੱਚ ਸਮਾਈ ਹੋਈ, ਲੀਨਤਾ ਹੋਈ ਹੈ।
ਨਾਨਕ ਆਵਗਣ ਗੁਣ ਹੈ ਸਮਾਣੇ,
ਮਹਾਰਾਜ ਕਹਿੰਦੇ ਜਿਹੜੇ ਔਗੁਣ ਹਨਗੇ ਉਹ ਸਾਰੇ ਪਰਮੇਸ਼ੁਰ ਦੇ ਪ੍ਰਾਪਤੀ ਵਾਲੇ ਗੁਣ ਧਾਰਨੇ ਕਰਕੇ ਸਾਰੇ ਸਮਾ ਗਏ, ਲੈ ਹੋ ਗਏ, ਮਿਟ ਗਏ।
ਐਸੀ ਗੁਰਮਤ ਪਾਈ,
ਇਹ ਹੈ ਗੁਰਮਤ। ਇਸ ਪ੍ਰਕਾਰ ਦੀ ਗੁਰਮਤ ਸਤਿਗੁਰਾਂ ਦੇ ਪਾਸੋਂ ਪਾਉਣਾ ਕੀਤੀ ਹੈ, ਔਗੁਣਾਂ ਨੂੰ ਗੁਣਾ ਕਰਕੇ ਨਾਸ਼ ਕਰਤਾ, ਸਾਰਿਆਂ ਨੂੰ ਸਮਾ ਦਿੱਤਾ। ਮਰ ਜਾਣ ਦਾ ਨਾਂ ਸਮਾਉਣਾ ਹੁੰਦਾ ਨਾ, ਸਾਰੇ ਸਮਾ ਤੇ ਨਾਸ਼ ਕਰ ਦਿੱਤੇ ਹਨ। ਔਗੁਣ ਗੁਣਾਂ ਦੇ ਧਾਰਨੇ ਕਰਕੇ ਸਾਰੇ ਸਮਾ ਗਏ ਹਨ।
ਐਸੀ ਗੁਰਮਤ ਪਾਈ,
ਇਹੀ ਜੀ ਗੁਰਮਤ ਜਦੋਂ ਪ੍ਰਾਪਤ ਕੀਤੀ,
ਆਪਣ ਜਾਣ ਰਹੇ,
ਫਿਰ ਆਉਣ ਜਾਣ ਤੋਂ ਜੰਮਣ ਮਨ ਤੋਂ ਰਹਿਤ ਹੋ ਗਏ ਹਾਂ।
ਚੁੱਕਾ ਭੋਲਾ ਰਾਮ,
ਇਹ ਜਿਹੜਾ ਭੋਲਾ ਭੁਲੇਖਾ ਸੀ ਨਾ ਗਿਆਨ ਕਰਕੇ, ਇਹ ਭੋਲਾਪਣਾ ਸੂਧਾਪਣਾ ਸੀ, ਇਹ ਜਿਹੜਾ ਅਸੀਂ ਚਤੁਰ ਬਣ ਕੇ ਸਿਮਰਨ ਨਹੀਂ ਸੀ ਕਰਦੇ, ਕਬੀਰ ਚਤੁਰਾਈ ਅੱਧ ਕਨੀ ਹਰ ਜਪ ਹਿਰਦੇ ਮਾਂ ਹੈ, ਬਹੁਤ ਚਤੁਰਾਈ ਦੀ ਲੋੜ ਹੈ। ਕਹਿੰਦੇ ਆ ਦੁਨੀਆਂ ਦੇ ਅੰਦਰ ਜਿਹੜਾ ਸੁਨਿਆਰਾ ਹੈ ਉਹ ਸਾਰਿਆਂ ਨੂੰ ਚਤੁਰ ਲੋਕਾਂ ਨੂੰ ਮੰਨਿਆ, ਸੁਨਿਆਰੇ ਨਾਲੋਂ ਬੇਸਵਾ ਦੇ ਪੁੱਤਰ ਨੂੰ 100 ਗੁਣਾ ਚਤੁਰ ਮੰਨਿਆ, ਅਤੇ ਬੇਸਵਾ ਦੇ ਪੁੱਤਰ ਨੂੰ ਰਾਜੇ ਨੂੰ 100 ਗੁਣਾ ਚਤੁਰ ਮੰਨਿਆ। ਇਹ ਜਿੰਨੇ ਸਾਰੇ ਚਤੁਰ ਮੰਨੇ ਹੈ ਇਹਨਾਂ ਨਾਲੋਂ ਚਤੁਰਾਈ ਅੱਧ ਕਨੀ, ਚਤੁਰਾਈ ਬਹੁਤੀ ਹੋਣੀ ਚਾਹੀਦੀ ਹੈ, ਕਿਉਂਕਿ ਵਿਕਾਰਾਂ ਨੂੰ ਵੀ ਰੋਕਣਾ ਹੈ ਤੇ ਗੁਣਾਂ ਨੂੰ ਵੀ ਧਾਰਨ ਕਰਨਾ, ਅਮਾਨ ਤੋਂ ਵੀ ਰਹਿਤ ਕਰਨਾ ਹੈ। ਸਾਹਿਬ ਕਬੀਰ ਜੀ ਕਹਿੰਦੇ ਬਹੁਤੀ ਚਤੁਰਾਈ ਦੀ ਲੋੜ ਹੈ। ਹਰ ਜਪ ਹਿਰਦੇ ਮਾਂ, ਜੇ ਪਰਮੇਸ਼ੁਰ ਦਾ ਜਾਪ ਕਰਨਾ ਹਿਰਦੇ ਚ, ਸੂਰੀ ਉੱਪਰ ਖੇਲਣਾ, ਕਿਸੇ ਗਿਰਿਟ ਠਹਿਰਨਾ, ਜਿਹੜਾ ਸੂਲੀ ਦੇ ਫਰਾਂ ਦੇ ਉੱਤੇ ਨਿਰਤਕਾਰੀ ਕਰੇ, ਇਹ ਡਿੱਗ ਪਏ ਤਾਂ ਬੱਖੀਆਂ ਪਾੜ ਜਾਣੀਆਂ, ਟਿਕਣ ਨੂੰ ਥਾਂ ਨਹੀਂ। ਇਉਂ ਵਿਕਾਰਾਂ ਵੱਲੋਂ ਚਿੱਤ ਨੂੰ ਰੋਕ ਕੇ ਵੀ ਰੱਖਣਾ, ਦੁਨੀਆਂ ਦੇ ਮਾਣ ਮਾਨ ਵੱਲੋਂ ਵੀ ਰੋਕ ਕੇ ਰੱਖਣਾ, ਫਿਰ ਮਾਰ ਸਿਮਰਨ ਵਿੱਚ ਚੱਲਣਾ, ਇਹ ਚਾਤੁਰ ਚਿੱਤ ਹੋਣਾ ਚਾਹੀਦਾ ਹੈ। ਚੁੱਕਾ ਇਹ ਜਿਹੜਾ ਭੋਲਾ ਭੋਲਾਪੁਣਾ ਸੀ ਨਾ, ਸੂਧਾਪੁਣਾ, ਇਹ ਚੱਕਿਆ ਗਿਆ, ਸਿਮਰਨ ਨਾਲ ਸੁਚੇਤ ਹੋ ਗਏ, ਸਾਵਧਾਨ ਹੋ ਗਏ।
ਹਉਮੈ ਮਾਰ ਮਿਲੀ,
ਜਿਹਨਾਂ ਦੇਵੀ ਹੰਗਤਾਂ ਨੂੰ ਮਾਰਿਆ ਸਾਧ ਸੰਗਤ ਜੀ, ਉਹ ਪਰਮੇਸ਼ੁਰ ਦੇ ਨਾਲ ਮਿਲ ਗਏ ਹਨ।
ਸੱਚਾ ਚੋਲਾ ਰਾਮ,
ਉਹਨਾਂ ਦਾ ਸੱਚਾ ਚੋਲਾ ਬੁੱਧੀ ਰੂਪ ਚੋਲਾ ਸਚਿਆਈ ਵਾਲਾ ਹੈ, ਸੱਚਾ ਉਹਨਾਂ ਦਾ ਜਨਮ ਧਾਰਿਆ ਹੈ, ਚੋਲਾ ਸਫਲਾ ਹੈ, ਸੱਚੇ ਦੇ ਆਨੰਦ ਨੂੰ ਚੋਲਿਆ ਉਹਨਾਂ ਨੇ, ਬ੍ਰਹਮਾਨੰਦ ਨੂੰ ਹਿਰਦੇ ਵਿੱਚ।
ਹੋਮੈ ਗੁਰ ਖੋਈ ਪ੍ਰਗਟ ਹੋਈ,
ਜਿਹਨਾਂ ਦੀ ਹੋਮੈ ਗੁਰੂ ਸਾਹਿਬ ਨੇ ਮੇਲ ਦਿੱਤੀ ਹੈ, ਉਹਨੇ ਅੰਦਰ ਜੋਤ ਪਰਮੇਸ਼ੁਰ ਦੀ ਪ੍ਰਗਟ ਹੋਇਆ ਹੀ ਹੈ।
ਰੁਕੇ ਸੋਗ ਸੰਤਾਪ,
ਫਿਰ ਵਿਛੋੜੇ ਕਰਕੇ ਜਿਹੜਾ ਸੋਗ ਹੋਣਾ ਸੀ ਇਹ ਵੀ ਚੱਕਿਆ ਗਿਆ, ਸੰਤਾਪ ਹੈ ਜਿਹੜਾ ਨਾਂ ਪ੍ਰਾਪਤੀ ਕਰਕੇ ਸਮਕ ਤਪਣਾ ਸੀ, ਇਹ ਆਦੀ ਵਿਆਦੀ ਉਪਾਧੀ ਤਾਪ ਵੀ ਚੱਕੇ ਗਏ।
ਜੋਤੀ ਅੰਦਰ ਜੋਤ ਸਮਾਣੀ,
ਜੋਤੀ ਰੂਪ ਜੋ ਬ੍ਰਹਮ ਹੈ ਜਿਸ ਦੇ ਅੰਦਰ ਸਾਰੇ ਖੜ ਜੋਤੀਆਂ ਦੀ ਜੋਤ ਲੀਨ ਹੋਈ ਹੈ, ਜਿਵੇਂ ਸੂਰਜ ਚੜ੍ਹੇ ਤੋਂ ਦੀਵੇ ਦੀਆਂ ਜਿੰਨੀਆਂ ਰੋਸ਼ਨੀਆਂ, ਬਿਜਲੀ ਦੀਆਂ ਰੋਸ਼ਨੀਆਂ ਸਾਰੀਆਂ ਮੰਦ ਪੈ ਜਾਂਦੀਆਂ, ਇਸੇ ਪ੍ਰਕਾਰ ਜੋਤੀ ਸਰੂਪ ਦੇ ਪ੍ਰਕਾਸ਼ 'ਚ ਜਿਹੜੀ ਚੰਦ ਸੂਰਜ ਆਦਿਕਾਂ ਦੀਆਂ ਜੋਤਾਂ ਹਨ, ਇਹ ਕਾਲੇ ਭੌਰੇ ਜਿਵੇਂ ਹੁੰਦੇ ਐਂ ਪ੍ਰਤੀਤ ਹੋਣ ਲੱਗ ਜਾਂਦੀਆਂ ਨੇ, ਕਿਉਂ ਜੋਤੀ ਸਰੂਪ ਦੇ ਵਿੱਚ ਜਦੋਂ ਜੋਤ ਪਰਤਕ ਜੋਤ ਸਮਾ ਗਈ,
ਆਪ ਪਛਾਤਾ ਆਪੈ,
ਉਦੋਂ ਆਪਣੇ ਆਤਮਾ ਦੇ ਅੰਦਰ ਆਪਣਾ ਤਤਪਦ ਦਾ ਲੱਖ ਅਰਥ ਰੂਪ ਜਿਹੜਾ ਸੀ ਤੇ ਤੂੰ ਪਦ ਦੇ ਲੱਖ ਅਰਥ ਨੂੰ ਉਹ ਆਪਣਾ ਸਰੂਪ ਕਰਕੇ ਪਛਾਣ ਲਿਆ, ਵਾਚ ਅਰਥ ਦਾ ਤਿਆਗ ਕਰਕੇ ਲੱਖ ਅਰਥ ਵਿੱਚ ਏਕਤਾ ਕਰ ਲਈ।
ਪੇਈੜਾ ਘਰ ਸ਼ਬਦ ਪਤੀਣੀ,
ਪੇਈੜਾ ਘਰ, ਪੇਕਾ ਘਰ ਕੌਣ ਹੈ, ਇਹ ਮਾਤ ਲੋਕ, ਇਹਦੇ ਵਿੱਚ ਰਹਿ ਕੇ ਜਿਹਨਾਂ ਦੀ ਬਿਰਤੀ ਗੁਰੂ ਸਾਹਿਬ ਦੇ ਸ਼ਬਦ ਵਿੱਚ ਪਤੀਜ ਗਈ ਹੈ, ਭਰੋਸੇ ਵਾਲੀ ਹੋ ਗਈ ਹੈ।
ਸਾਹੁਰੜਾ ਪਿਰ ਭਾਣੀ,
ਉਹ ਸਹੁਰੇ ਪਰਲੋਕ ਘਰ ਵਿੱਚ ਵਾਹਿਗੁਰੂ ਪਤੀ ਨੂੰ ਭਾ ਗਈ ਹੈ। ਇਸੇ ਪ੍ਰਕਾਰ
ਪੇਈੜਾ ਘਰ ਸ਼ਬਦ ਪਤੀਣੀ,
ਪੇਕਾ ਸੰਸਾਰਾ ਕਾਰ ਜਿਹੜੀ ਬਿਰਤੀ ਹੈ, ਜਦੋਂ ਗੁਰੂ ਸਾਹਿਬ ਦੇ ਸ਼ਬਦ ਚ ਭਰੋਸਾ ਕਰਿਆ, ਇਸ ਨੂੰ ਪਤੀ ਗਿਆ,
ਸਾਹੁਰੜਾ ਪਿਰ ਭਾਣੀ,
ਉਦੋਂ ਸਾਹੁਰੜੇ ਆਤਮਾ ਕਾਰ ਜਿਹੜੀ ਅਵਸਥਾ ਹੈ, ਇਹਦੇ ਚ ਪਿਰ ਪਤੀ ਅਕਾਲ ਪੁਰਖ ਨੂੰ ਭਾ ਗਏ, ਉਹ ਬ੍ਰਹਮ ਗਿਆਨੀ ਆਪ ਪਰਮੇਸ਼ਰ ਬਣ ਗਏ।
ਨਾਨਕ ਸਤਿਗੁਰ ਮੇਲ ਮਿਲਾਈ,
ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਸ ਪ੍ਰਕਾਰ ਜਿਹੜੀ ਸਤਿਗੁਰੂ ਨੇ ਆਪਦੇ ਮੇਲ ਚ ਮਿਲਾ ਲਈ ਹੈ।
ਚੁੱਕੀ ਕਾਣ ਲੋਕਾਣੀ,
ਉਹਨਾਂ ਦੀ ਲੋਕਾਂ ਦੀ ਜਿਹੜੀ ਕਨੋੜ ਮਰਨੀ ਸੀ, ਆਸਾਨ ਬੰਦ ਹੋਣਾ ਸੀ, ਚੁੱਕਾ ਨਿਹੋੜਾ ਸਖੀ ਸਹੇਰੀ, ਭਰਮ ਗਿਆ ਗੁਰ ਪਿਰ ਸੰਗ ਮੇਰੀ, ਇਹ ਲੋਕਾਂ ਦੀ ਦੇਵੀ ਦੇਵਤਿਆਂ ਦੀ ਕਨੋੜ ਕਰਨੀ ਸੀ, ਜਿਹੜੀ ਕਿਸੇ ਨੇ ਬਲੀਆਂ ਦੇਣੀਆਂ ਸੀ ਦੇਵਤਿਆਂ ਦੀ ਪੂਜਾ ਕਰਨੀ ਸੀ, ਇਹ ਜਿਹੜੀ ਲੋਕਾਂ ਦੀ ਕਨੋੜ ਸੀ ਜਾਂ ਲੋਕਾਂ ਦੇ ਆਸਾਨ ਬੰਦ ਹੋਣਾ ਸੀ, ਇਹ ਸਭ ਚੱਕੀ ਗਈ। ਹੁਣ ਵਾਹਿਗੁਰੂ ਦੇ ਪ੍ਰੈਣੀ ਹੋ ਗਏ, ਕਿਸੇ ਦੇ ਅਧੀਨ ਨਹੀਂ ਹੋਣਾ ਪੈਂਦਾ, ਕਿਸੇ ਦੀ ਕੁਸ਼ਾਮਤ ਨਹੀਂ ਕਰਨੀ ਪੈਂਦੀ, ਬੇਪਰਵਾਹ ਹੋ ਗਏ। ਉਹ ਲੋਕ ਕਰੀਤੀ ਦੀ ਕਾਣ ਕਨੋੜ ਸੀ ਜਿਹੜੀ, ਇਹ ਵੀ ਚੱਕੀ ਗਈ। ਕਰਸਵੇਂ ਤਿਆਗੀ ਹੋਮੇ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ, ਤ੍ਰੈਗੁਣ ਤਿਆਗ ਦੁਰਜਨ ਮੀਤ ਸਮਾਨੇ, ਤੁਰਿਆ ਗੁਣ ਮਿਲ ਸਾਧ ਪਛਾਨੇ। ਇਸ ਪ੍ਰਕਾਰ ਸਾਧ ਸਿੰਘ ਜੀ ਲੋਕਾਂ ਦੀ ਜਿਹੜੀ ਕਨੋੜ ਸੀ ਉਹ ਸਾਰੀ ਚੱਕੀ ਗਈ, ਵਾਹਿਗੁਰੂ ਦੀ ਜੋਤ ਵਿੱਚ ਮਿਲ ਗਏ।
ਤੁਖਾਰੀ ਮਹਲ
ਟੈਮ 5 ਮਿੰਟ ਰਹਿੰਦੇ ਸ਼ਬਦ ਹੋਣ
ਪੇਈ ਅੜੈ ਘਰ ਸ਼ਬਦ ਪਤੀਣੀ ਸਾਹੁਰੜੈ
ਫਿਰ ਪਾਣੀ ਨਾਨਕ ਸਤਿਗੁਰ ਮੇਲ ਮਿਲਾਈ ਚੁਕੀ ਕਾਣ ਲੋਕਾਣੀ। ਵਾਹਿਗੁਰੂ ਜੀ ਕਾ ਖਾਲਸਾ।